ਗੁਰੂ ਨਾਨਕ ਪਾਦ ਬੰਦਨ ਪਾਦ ਬੰਦਨ ਸਿਮਰੋ ਦੁਖ ਗੁਰ ਅਮਰਦਾਸ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰ ਰਾਏ ਨਾਮੋ ਕਰ ਸ਼੍ਰੀ ਹਰ ਕ੍ਰਿਸ਼ਨ ਮਨਾ ਤੇਗ ਬਹਾਦਰ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਕਰੋ ਤਰਾ ਪਰ ਪੁਨ ਬੰਦੋ ਬਾਰ ਬਾਰ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਬਿਘਨ ਬਿਨਾਸਨ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ
ਦੋਹਰਾ ਚੜੇ ਇਕਾਕੀ ਸਤਿਗੁਰੂ ਆਵਲ ਖੇੜੀ ਗ੍ਰਾਮ ਪਹੁੰਚੇ ਤਿਸ ਥਲ ਜਾਏ ਕਰ ਉਤਰੇ ਹਿਤ ਬਿਸਰਾਮ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜਿਨ ਕੇ ਭਾਵ ਬੜੇ ਹੈ ਭਾਈ ਤਿੰਨ ਸਾਧੂ ਸੰਗ ਮੁਖ ਜੁਰੇ ਵੱਡਿਆਂ ਭਾਗਾਂ ਵਾਲੇ ਹੋ ਨੌਵੇਂ ਪਾਤਸ਼ਾਹ ਤਿਲਕ ਤੇ ਜੰਜੂ ਦੇ ਰਾਖੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਣਾਂ ਵਿਚ ਸੰਧਿਆ ਵੇਲੇ ਦੇ ਸਜੇ ਦੁਕਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਗੁਰੂ ਚਰਨਾਂ ਵਿਚ ਜੁੜ ਕੇ ਆਪ ਜੀ ਸਾਹਿਬੇ ਕਮਾਲ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਸਰਵਣ ਕਰ ਰਹੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਪਤਾ ਲੱਗਾ ਕਿ ਆਉਣ ਵਾਲੇ ਸਮੇਂ ਚ ਸੂਰਜ ਗ੍ਰਹਿਣ ਦਾ ਮੇਲਾ ਕੁਰੂਕਸ਼ੇਤਰ ਲੱਗ ਰਿਹਾ ਕੁਰੂਕਸ਼ੇਤਰ ਦੀ ਧਰਤੀ ਤੇ ਸੂਰਜ ਗ੍ਰਹਿਣ ਦੇ ਮੇਲੇ ਤੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੀ ਚਰਨ ਪਾਏ ਸਨ ਜੀਵਾਂ ਨੂੰ ਭੁੱਲਿਆਂ ਹੋਇਆਂ ਨੂੰ ਭਟਕਿਆਂ ਹੋਇਆਂ ਨੂੰ ਮਾਰਗ ਦਰਸ਼ਨ ਕਰਨ ਲਈ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਚੱਲ ਕੇ ਥਨੇਸਰ ਪਹੁੰਚੇ ਹਨ ਇੱਥੇ ਬੇਅੰਤ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਦਰਸ਼ਨ ਕਰਨ ਵਾਸਤੇ ਆਈਆਂ ਨੇ, ਯੋਗੀ ਸਤਿਗੁਰਾਂ ਨੂੰ ਮਿਲੇ ਹਨ, ਉਹਨਾਂ ਨਾਲ ਕੁਰਕਸ਼ੇਤਰ ਵਿਖੇ ਸਤਿਗੁਰਾਂ ਦੀ ਚਰਚਾ ਹੋਈ। ਸਤਿਗੁਰਾਂ ਨੇ ਬਚਨ ਕੀਤਾ ਕਿ ਅਸੀਂ ਕੇਸਾਧਾਰੀ ਖਾਲਸੇ ਪੰਥ ਦੀ ਸਾਜਨਾ ਕੀਤੀ ਹੈ। ਐਸਾ ਪੰਥ ਖਾਲਸਾ ਜਿਹੜਾ ਹਿੰਦੂਆਂ ਤੇ ਮੁਸਲਮਾਨਾਂ ਤੋਂ ਨਿਆਰਾ ਹੈ। ਕੇਸਾਂ ਦੇ ਪ੍ਰਸੰਗ ਦਾ ਜ਼ਿਕਰ ਚੱਲਿਆ ਤਾਂ ਸਤਿਗੁਰਾਂ ਨੇ ਉਨ੍ਹਾਂ ਹਿੰਦੂ ਲੋਕਾਂ ਨੂੰ ਵੀ ਇਹ ਗੱਲ ਸਮਝਾਈ ਕਿ ਤੁਹਾਡੇ ਜੋ ਅਵਤਾਰੀ ਪੁਰਖ ਹੋਏ ਨੇ ਸ੍ਰੀ ਰਾਮ ਚੰਦਰ ਚਾਹੇ ਉਹ ਸ੍ਰੀ ਕ੍ਰਿਸ਼ਨ ਨੇ, ਉਹ ਸਾਰੇ ਅਵਤਾਰੀ ਪੁਰਖ ਵੀ ਕੇਸਾਧਾਰੀ ਹੋਏ ਨੇ। ਐਸਾ ਉਹਨਾਂ ਦੇ ਲਿਖੇ ਹੋਏ ਜਿਹੜੇ ਸ਼ਾਸਤਰ ਗ੍ਰੰਥ ਨੇ ਉਹਨਾਂ ਸ਼ਾਸਤਰਾਂ ਤੇ ਗ੍ਰੰਥਾਂ ਵਿੱਚ ਇਹਦਾ ਜ਼ਿਕਰ ਵੀ ਆਉਂਦਾ। ਸ੍ਰੀ ਮਦ ਭਾਗਵਤ ਗੀਤਾ ਵਿੱਚ ਅਰਜਨ ਜਿਸ ਵੇਲੇ ਭਗਵਾਨ ਸ੍ਰੀ ਕ੍ਰਿਸ਼ਨ ਨੂੰ ਸੰਬੋਧਨ ਕਰਦਾ ਤਾਂ ਕੇਸ਼ਵ ਕਹਿ ਕੇ ਸੰਬੋਧਨ ਕਰਦਾ। ਕੇਸ਼ਵ ਦਾ ਮਤਲਬ ਵੀ ਹੈ ਕੇਸਾਂ ਵਾਲਾ। ਜੋ ਕੇਸਾਂ ਵਾਲਾ ਹੋਵੇ ਉਸੇ ਨੂੰ ਕੇਸ਼ਵ ਕਹਿੰਦੇ ਹਨ। ਹੋਰ ਵੀ ਜਿਤਨੇ ਦੇਵਤੇ ਨੇ, ਦਿਵਿਆ ਪੁਰਸ਼ ਨੇ, ਉਹ ਸਭ ਜਟਾ ਜੂਟ ਕੇਸਾਧਾਰੀ ਹਨ। ਇਹ ਬਚਨ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਨੇ ਕੀਤੇ ਹਨ। ਤੋ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਸੁਣ ਕੇ ਸਭ ਨੇ ਆਖਿਆ, ਮਹਾਰਾਜ ਬਿਲਕੁਲ ਆਪ ਜੀ ਨੇ ਸੱਤ ਕਿਹਾ। ਗੁਰੂ ਚਰਨਾਂ ਦੇ ਵਿੱਚ ਸੇਵਕ ਬਣ ਕੇ, ਦਾਸ ਬਣ ਕੇ ਆ ਕੇ ਸਭ ਨੇ ਦਰਸ਼ਨ ਕੀਤੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਜਿਵੇਂ ਸਤਿਗੁਰੂ ਜੀ ਕੁਰਕਸ਼ੇਤਰ ਤੋਂ ਚੱਲ ਰਹੇ ਨੇ, ਉਹ ਕਥਾ ਸਰਵਣ ਕਰਨ ਵਾਸਤੇ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦਿਆਂ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੁਇਰਾ ਚੜੀ ਇਕਾਕੇ ਸਤਿਗੁਰ ਅਵਲ ਕਿਹੜੀ ਗ੍ਰਾਮ।
ਧੰਨ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ, ਮਹਾਰਾਜ ਕੁਰਕਸ਼ੇਤਰ ਤੋਂ ਚੜੇ ਹਨ, ਚੱਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਇੱਕ ਗ੍ਰਾਮ ਇੱਕ ਨਗਰ ਵਿੱਚ ਆਏ ਨੇ। ਇਕੱਲੇ ਹੀ ਮਹਾਰਾਜ ਜੀ ਚੱਲ ਕੇ ਆ ਪਹੁੰਚੇ ਸਨ। ਇਸ ਨਗਰ ਦਾ ਨਾਮ ਹੈ ਆਵਲ ਖੇੜੀ। ਆਵਲ ਖੇੜੀ ਨਗਰ ਵਿੱਚ ਚੱਲ ਕੇ ਸਤਿਗੁਰੂ ਦਸਵੇਂ ਪਾਤਸ਼ਾਹ ਆਏ ਹਨ।
ਪਹੁੰਚੇ ਤੇ ਚੱਲ ਜਾਏ ਕਰ ਉਤਰੇ ਹਿਤ ਬਿਸਰਾਮ।
ਆਵਲ ਖੇੜੀ ਨਗਰ ਵਿੱਚ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਪਹੁੰਚੇ ਨੇ, ਔਰ ਭਲਾ ਸਥਾਨ ਵੇਖ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਸ਼ਰਾਮ ਕਰਨ ਵਾਸਤੇ ਉਤਰੇ ਹਨ।
ਜੋ ਪਏ ਇੱਕ ਬਿਰਦਾ ਨੇ ਗੁਰੂ ਪਛਾਣੇ।
ਇਸੇ ਨਗਰ ਦੇ ਵਿੱਚ ਇੱਕ ਬਿਰਦਾ ਬਜੁਰਗ ਮਾਈ ਸੀ, ਉਹਨੇ ਮਹਾਰਾਜ ਗੁਰੂ ਕਲਗੀਧਰ ਦੀ ਪਹਿਚਾਣ ਕੀਤੀ। ਉਹਨੇ ਮਹਾਰਾਜ, ਕਿਉਂਕਿ ਕਲਗੀਧਰ ਜੀ ਇਕੱਲੇ ਪਹਿਲਾਂ ਹੀ ਚੜ ਕੇ ਆ ਗਏ ਸਨ, ਨਾਲ ਕੋਈ ਸੇਵਾਦਾਰ ਫੌਜਾਂ ਨਹੀਂ ਸਨ, ਤੇ ਸਤਿਗੁਰੂ ਜੀ ਉਤਰੇ ਹੋਏ ਸਨ, ਘੋੜੇ ਤੋਂ ਥੱਲੇ ਕਾਸਣ ਤੇ ਬੈਠੇ ਸਨ। ਤੇ ਉਸ ਮਾਈ ਨੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ, ਮਹਾਰਾਜ ਦਸਵੇਂ ਪਾਤਸ਼ਾਹ ਦੀ ਪਹਿਚਾਣ ਕਰ ਲਈ।
ਸ਼ਰਧਾਦਕ ਪ੍ਰਣਾਮ ਪਗਠਾਨੇ।
ਉਹਨੇ ਬੜੀ ਸ਼ਰਧਾ ਧਾਰਨ ਕਰਕੇ, ਬੜੀ ਭਾਵਨਾ ਤੇ ਬੜੇ ਅਦਬ ਨਾਲ ਮਹਾਰਾਜ ਗੁਰੂ ਕਲਗੀਧਰ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਪ੍ਰਣਾਮ ਕੀਤੀ ਹੈ।
ਪੁਨ ਗੈ ਕਰ ਗੁਰ ਹੈ ਕੋ ਲੀਨੋ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘੋੜੇ ਦੀਆਂ ਉਹਨੇ ਵਾਗਾਂ ਪਕੜੀਆਂ ਹਨ।
ਇੱਕ ਜਾਮ ਜਬ ਬੀਤਨ ਕੀਨੋ।
ਔਰ ਉਥੋਂ ਨਾਲ ਲੈ ਕੇ ਕੁਝ ਦੂਰ ਤੇ ਗਈ ਹੈ। ਇੱਕ ਪੈਰ ਜਦੋਂ ਦਿਨ ਬਤੀਤ ਹੋ ਗਿਆ,
ਸੇਕਤ ਖੋਜ ਸਿੰਘ ਚੱਲ ਆਏ।
ਉਹ ਸਿੰਘ ਪਿੱਛੇ ਲੱਭ ਰਹੇ ਸਨ ਵੀ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਕਿੱਥੇ ਚਲੇ ਗਏ ਨੇ। ਤੋ ਉਹਨਾਂ ਸਿੰਘਾਂ ਨੇ ਉਸ ਵਕਤ ਘੋੜੇ ਦੇ ਪੈਰਾਂ ਦੇ ਜਿਹੜੇ ਨਿਸ਼ਾਨ ਸਨ ਉਹਨਾਂ ਨਿਸ਼ਾਨਾਂ ਨੂੰ ਵੇਖ ਕੇ ਪਿੱਛੇ ਸਿੰਘ ਲੱਭਦੇ ਲੱਭਦੇ ਆ ਪਹੁੰਚੇ।
ਸੇਵਕ ਅਰਥ ਮਾਜ ਸਮਦਾਏ,
ਜਿਹਨੇ ਸਤਿਗੁਰਾਂ ਦੇ ਸੇਵਾਦਾਰ ਸੇਵਕ ਨੇ ਨਾਲ ਮਹਾਰਾਜ ਜੀ ਦਾ ਸਾਰਾ ਸਮਾਗ ਸਾਜੋ ਸਮਾਨ ਹੈ, ਉਹ ਸਾਰੇ ਪਿੱਛੇ ਪਿੱਛੇ ਆਣ ਪਹੁੰਚੇ ਹਨ।
ਤਬ ਕਰ ਜੋਰ ਬਿਰਦਾ ਕੈ ਮਾਈ,
ਉਸ ਵੇਲੇ ਜਿਹੜੀ ਉਹ ਬਿਰਧ ਮਾਈ ਸੀ, ਬਜੁਰਗ ਮਾਈ ਸੀ, ਉਹ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗੀ,
ਪ੍ਰਭ ਜੀ ਕੁਛ ਪ੍ਰਸਾਦ ਲਿਓ ਖਾਏ।
ਕਹਿਣ ਲੱਗੀ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਕੁਝ ਛਕ ਲਵੋ। ਸੁਬਹਾ ਇੱਕ ਪਹਿਰ ਤੋਂ ਆਪ ਜੀ ਇੱਥੇ ਆ ਕੇ ਬੈਠੇ ਹੋ, ਮੇਰੀ ਬੇਨਤੀ ਆਪ ਜੀ ਕੁਝ ਪ੍ਰਸ਼ਾਦ ਛਕ ਲਵੋ।
ਬਿਨ ਬਿਲੰਬ ਤੇ ਕਰੋ ਤਿਆਰੀ,
ਜੋ ਆਪ ਜੀ ਦਾ ਹੁਕਮ ਹੋਵੇ ਮੈਂ ਬਿਨਾਂ ਦੇਰੀ ਤੋਂ ਤਿਆਰ ਕਰ ਲੈਨੀ ਆ। ਜਿਹੜਾ ਆਪ ਜੀ ਨੇ ਪ੍ਰਸ਼ਾਦ ਛਕਣਾ ਹੋਵੇ, ਕੁਝ ਵੀ ਆਪ ਜੀ ਨੇ ਛਕਣਾ ਹੋਵੇ, ਹੁਕਮ ਕਰ ਦਿਓ, ਮੈਂ ਬਿਨਾਂ ਦੇਰੀ ਤੋਂ ਤਿਆਰ ਕਰਕੇ ਲੈ ਆਵਾਂ।
ਅਜੋਹੇ ਆਪਨ ਕਰ ਸਵਾਰੀ,
ਆਪ ਜੀ ਮਹਾਰਾਜ ਜੀ ਇੱਥੇ ਇੱਥੇ ਭੋਜਨ ਛਕ ਕੇ, ਫਿਰ ਆਪ ਜੀ ਨੇ ਜੇ ਕਿਤੇ ਜਾਣਾ ਵੀ ਹੈ ਤੇ ਆਪ ਜੀ ਆਪਣੇ ਘੋੜੇ ਤੇ ਸਵਾਰ ਹੋ ਕੇ ਜਾ ਸਕਦੇ ਹੋ।
ਇੱਕ ਸ਼ਰਧਾ ਕੋ ਸਤਿਗੁਰ ਬੋਲੇ,
ਇਹਦੀ ਸ਼ਰਧਾ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਹਾਜ਼ਰ ਜੋ ਪ੍ਰਸ਼ਾਦ ਹੋਏ ਸੋਲੇ।
ਮਹਾਰਾਜ ਜੀ ਕਹਿੰਦੇ, ਹੇ ਮਾਈ, ਜੋ ਕੁਝ ਹਾਜ਼ਰ ਹੈ ਉਹ ਅਸੀਂ ਲੈ ਲਵਾਂਗੇ। ਮਾਈ ਨੇ ਬੇਨਤੀ ਕੀਤੀ, ਮਹਾਰਾਜ ਮੈਂ ਚਾਹੁੰਦੀ ਆਪ ਜੀ ਕੋਈ ਪ੍ਰਸ਼ਾਦ ਅੰਗੀਕਾਰ ਕਰ ਲਓ, ਜੋ ਆਪ ਜੀ ਹੁਕਮ ਕਰੋ। ਕਲਗੀਧਰ ਜੀ ਕਹਿਣ ਲੱਗੇ, ਮਾਤਾ, ਜੋ ਕੁਝ ਇਸ ਵੇਲੇ ਹਾਜ਼ਰ ਹੈ ਉਹ ਅਸੀਂ ਲੈ ਲੈਂਦੇ ਹਾਂ।
ਸੁਣ ਬਿਰਦਾ ਤਤਕਾਲ ਸਿਧਾਰੇ,
ਸੁਣ ਕੇ ਉਹ ਜਿਹੜੀ ਬਿਰਧ ਮਾਈ ਸੀ ਬੜੀ ਛੇਤੀ ਨਾਲ ਕਾਹਲੀ ਨਾਲ ਚੱਲ ਕੇ ਆਪਣੇ ਘਰ ਗਈ।
ਬਾਸਣ ਦੁੱਧ ਉਠਾਇਓ ਭਾਰੇ,
ਇਹਨੇ ਘਰ ਜਾ ਕੇ ਇਹਦੇ ਘਰ ਵਿਚ ਦੁੱਧ ਵਾਲਾ ਬਰਤਨ ਭਰਿਆ ਪਿਆ ਸੀ, ਉਹ ਦੁੱਧ ਵਾਲਾ ਬਰਤਨ ਆਪਣੇ ਘਰੋਂ ਜਾ ਕੇ ਚੁੱਕ ਲਿਆ।
ਲੇਕਰ ਮਦਰ ਸਹਿਤ ਤੈ ਆਏ,
ਦੁੱਧ ਨਾਲ ਭਰਿਆ ਹੋਇਆ ਬਰਤਨ ਸੀ, ਉਹ ਦੁੱਧ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਵੱਲ ਜਿੱਥੇ ਸਤਿਗੁਰੂ ਜੀ ਬਿਰਾਜੇ ਹੋਏ ਸਨ ਉੱਥੇ ਚੱਲ ਕੇ ਆਈ ਹੈ।
ਕਰਿਓ ਸਰਬ ਪ੍ਰਭ ਕੇ ਅਗਵਾਏ,
ਔਰ ਉਹ ਦੁੱਧ ਵਾਲਾ ਭਾਂਡਾ ਦੁੱਧ ਸਮੇਤ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਲਿਆ ਕੇ ਰੱਖਿਆ ਹੈ।
ਜੁਤ ਮਿਸ਼ਟਾਨ ਸੋ ਦੁੱਧ ਮਲਾਏ,
ਜਿਹਨੇ ਕੁਝ ਮਿਸ਼ਟਾਨ ਵੀ ਮਿਲਾਇਆ ਦੁੱਧ ਦੇ ਵਿਚ, ਕੁਝ ਮਿੱਠਾ ਮਿਲਾ ਕੇ ਫਿਰ ਉਹ ਦੁੱਧ ਲੈ ਕੇ ਸਤਿਗੁਰਾਂ ਕੋਲ ਆਈ ਹੈ।
ਸੀਤਲ ਕੀਨ ਸਬਾਯੋ ਝੁਲਾਏ,
ਗਰਮ ਦੁੱਧ ਸੀ, ਦੁੱਧ ਗਰਮ ਕਰਕੇ ਲਿਆਈ ਸੀ, ਉਹਨੂੰ ਥੋੜੀ ਹਵਾ ਝੱਲ ਕੇ, ਪੱਖਾ ਝੱਲ ਕੇ ਗਰਮ ਦੁੱਧ ਨੂੰ ਥੋੜਾ ਸ਼ੀਤਲ ਕੀਤਾ, ਠੰਡਾ ਕੀਤਾ ਹੈ।
ਸ਼੍ਰੀ ਪ੍ਰਭ ਕੋ ਪਰ ਜੀਓ ਕਟੋਰਾ, ਕਰਿਓ ਪਾਨ ਰੁਚ ਜੇਤਕ ਸੋ ਛੋਰਾ।
ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਸ ਵਕਤ ਉਹ ਦੁੱਧ ਅੰਗੀਕਾਰ ਕੀਤਾ। ਮਾਈ ਨੇ ਜਦੋਂ ਦੁੱਧ ਥੋੜਾ ਜਿਹਾ ਠੰਡਾ ਹੋਇਆ ਤੇ ਕਟੋਰੇ ਚ ਪਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕੀਤਾ, ਔਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਹ ਦੁੱਧ ਕੁਝ ਛਕ ਲਿਆ ਤੇ ਕੁਝ ਕੁ ਦੁੱਧ ਮਹਾਰਾਜ ਜੀ ਨੇ ਕਟੋਰੇ ਚ ਛੱਡ ਦਿੱਤਾ।
ਪਿੱਛੇ ਕੀਨ ਸਬਨੀ ਪਾਨਾ,
ਪਹਿਲਾਂ ਛੱਡ ਦਿੱਤਾ, ਬਾਅਦ ਵਿਚ ਮਹਾਰਾਜ ਜੀ ਫਿਰ ਉਹ ਸਾਰਾ ਦੁੱਧ ਛਕ ਗਏ।
ਹੁਣ ਸਿੰਘਨ ਪਿਕ ਬਾਗ ਬਖਾਨਾ,
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹ ਸਾਰਾ ਦੁੱਧ ਛਕ ਲਿਆ ਤੇ ਛਕਣ ਤੋਂ ਬਾਅਦ ਜਿਹੜੇ ਸਿੰਘ ਸਨ ਉਹ ਮਹਾਰਾਜ ਜੀ ਕਲਗੀਧਰ ਜੀ ਨੂੰ ਕਹਿਣ ਲੱਗੇ,
ਸ਼ਰਧਾ ਕਨੀ ਪਿਕੀ ਸਮਾਏ, ਸੇਵਾ ਕਰੀ ਦੁਗਧ ਬੋਲਿਆਏ।
ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ, ਇਹ ਮਾਈ ਬੜੀ ਸ਼ਰਧਾ ਭਾਵਨਾ ਵਾਲੀ ਹੈ, ਵੇਖੋ ਕਿਤਨੀ ਸ਼ਰਧਾ ਨਾਲ, ਕਿਤਨੀ ਭਾਵਨਾ ਨਾਲ ਇਹ ਆਪ ਜੀ ਵਾਸਤੇ ਦੁੱਧ ਲੈ ਕੇ ਆਈ ਹੈ।
ਮੁਕਤੇ ਬੋਲੇ ਮੁਸਕਾਤ,
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਮੁਸਕਰਾ ਪਏ। ਮੁਸਕਰਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ,
ਉਹਦੇ ਸਿੰਘ ਸੁਣੇ ਸਕੀ ਬਾਤ।
ਲਾਗੇ ਭਾਈ ਉਹਦੇ ਸਿੰਘ ਜੀ ਬੈਠੇ ਸਨ, ਭਾਈ ਉਹਦੇ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਬੜੇ ਪਿਆਰੇ ਸਿੰਘਾਂ ਚੋਂ ਇੱਕ ਸਨ। ਜਦੋਂ ਖਾਲਸਾ ਜੀ ਚਮਕੌਰ ਦੀ ਗੜੀ ਤੋਂ ਪਹਿਲਾਂ ਇੱਕ ਰਾਤ ਜੰਗ ਹੋਇਆ, ਉਸ ਜੰਗ ਵਿਚ ਭਾਈ ਉਦੇ ਸਿੰਘ ਜੀ ਨੇ ਸ਼ਾਹੀ ਟਿੱਬੀ ਤੇ ਕੀਰਤਪੁਰ ਸਾਹਿਬ ਦੇ ਨੇੜੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਇਹੋ ਜਿਹੇ ਮਹਾਨ ਸਿੰਘ ਭਾਈ ਉਦੇ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਬੈਠੇ ਸਨ, ਉਹਨਾਂ ਨੂੰ ਵੇਖ ਕੇ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ,
ਉਦੇ ਸਿੰਘ ਸੁਨੇਤ ਕੀ ਬਾਤ,
ਹੇ ਉਦੇ ਸਿੰਘ ਸੁਣ, ਇਹਦੀ ਗੱਲ ਅਸੀਂ ਤੁਹਾਨੂੰ ਦੱਸਦੇ ਹਾਂ,
ਜਿਨ ਥੋਰਨ ਕਾਇਆ ਇਤਿਆਗੈ ਜਾਤ ਸਦਨ ਜਨ ਮੈਂ ਬੜ ਭਾਗੈ।
ਹੇ ਭਾਈ ਉਦੇ ਸਿੰਘ ਜੀ, ਕੁਝ ਦਿਨਾਂ ਦੇ ਵਿਚ ਇਸ ਮਾਈ ਨੇ ਆਪਣਾ ਸਰੀਰ ਤਿਆਗ ਦੇਣਾ, ਔਰ ਆਪਣਾ ਸਰੀਰ ਤਿਆਗ ਕੇ ਦੁਬਾਰਾ ਕਿਸੇ ਵੱਡੇ ਭਾਗ ਵਾਲੇ ਗੁਰਸਿੱਖ ਦੇ ਘਰ ਵਿਚ ਇਹਨੇ ਜਨਮ ਲੈਣਾ ਹੈ।
ਤਬ ਇਸ ਕੇ ਇਕ ਸਿੱਧ ਜਨਮ ਹੈ,
ਉਸ ਵਕਤ ਜਦੋਂ ਇਹ ਵੱਡੀ ਹੋਵੇਗੀ ਦੂਸਰੇ ਜਨਮ ਵਿਚ ਇਹਦੇ ਘਰ ਵਿਚ ਇਕ ਸਿੱਧ ਪੁਰਖ ਦਾ ਜਨਮ ਹੋਵੇਗਾ।
ਜੰਮਣ ਜਤੀ ਨਾਮ ਤਿਸ ਹੈ,
ਉਹਦਾ ਨਾਮ ਜੰਮਣ ਜਤੀ ਹੋਵੇਗਾ, ਉਦੋਂ ਜੰਮਣ ਜਤੀ ਕਹਿ ਕੇ ਲੋਕ ਬੁਲਾਇਆ ਕਰਨਗੇ।
ਮਾਨਨੀ ਸਭ ਲੋਕ ਨਕੇਰਾ,
ਜਿਹੜਾ ਜੰਮਣ ਜਤੀ ਨਾਮ ਦਾ ਪੁਰਖ ਹੋਵੇਗਾ ਉਹ ਸਾਰਿਆਂ ਲੋਕਾਂ ਵਿਚ ਮਾਨਨੀਯ ਹੋਵੇਗਾ, ਸਤਿਕਾਰਨੀਯ ਹੋਵੇਗਾ।
ਬਚਨ ਸ਼ਕਤ ਧਰ ਗੁਣ ਵਡੇਰਾ,
ਉਹਦੇ ਵਿਚ ਬਚਨਾਂ ਦੀ ਸ਼ਕਤੀ ਹੋਵੇਗੀ, ਉਹਦੇ ਬਚਨਾਂ ਵਿਚ ਬੜੀ ਤਾਸੀਰ ਹੋਵੇਗੀ, ਜੋ ਆਪਣੇ ਮੁਖ ਤੋਂ ਬਚਨ ਕਰਿਆ ਕਰੇਗਾ ਉਹ ਬਚਨ ਪੂਰਾ ਹੋਇਆ ਕਰੇਗਾ, ਔਰ ਉਹ ਗੁਣਾਂ ਵਿਚ ਵੀ ਵਡੇਰਾ ਹੋਵੇਗਾ, ਉਹਦੇ ਚ ਬਹੁਤ ਸਾਰੇ ਸ਼ੁਭ ਗੁਣ ਹੋਣਗੇ।
ਉਦੇ ਸਿੰਘ ਸੁਣੋ ਹੈ ਕਹਿ,
ਇਹ ਸੁਣ ਕੇ ਭਾਈ ਉਦੇ ਸਿੰਘ ਜੀ ਬੜੇ ਹੈਰਾਨ ਹੋਏ। ਜਦੋਂ ਮਹਾਰਾਜ ਜੀ ਨੇ ਉਸ ਮਾਈ ਦੇ ਅਗਲੇ ਜਨਮ ਬਾਰੇ ਦੱਸਿਆ, ਫਿਰ ਉਹਦੇ ਘਰ ਜਿਸ ਬਾਲਕ ਨੇ ਜਨਮ ਲੈਣਾ, ਜੰਮਣ ਜਤੀ ਬਾਰੇ ਦੱਸਿਆ, ਤੇ ਸੁਣ ਕੇ ਭਾਈ ਉਦੇ ਸਿੰਘ ਜੀ ਬੜੇ ਵਿਸਮਾਦ ਵਿਚ ਆਏ।
ਪੂਜਨ ਕਰੇ ਆਪਣੇ ਹਿੱਤ ਪੈ ਕੇ,
ਆਪਣਾ ਹਿੱਤ ਪਾ ਕੇ ਆਪਣਾ ਭਲਾ ਪਾ ਕੇ ਭਾਈ ਸਾਹਿਬ ਭਾਈ ਉਦੇ ਸਿੰਘ ਜੀ ਮਹਾਰਾਜ ਜੀ ਨੂੰ ਪੁੱਛਣ ਲੱਗੇ,
ਸ੍ਰੀ ਭਵਿਖਤ ਭਵਿਖਤ ਗਿਆਤਾ,
ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਭੂਤਕਾਲ ਤੇ ਭਵਿੱਖਤ ਦੇ ਗਿਆਤਾ ਹੋ, ਪਿੱਛੇ ਕੀ ਹੋਇਆ ਇਹ ਵੀ ਜਾਣਦੇ ਹੋ, ਆਉਣ ਵਾਲੇ ਸਮੇਂ ਵਿਚ ਕੀ ਹੋਣਾ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਚੰਗੀ ਤਰ੍ਹਾਂ ਭਲੀ ਪ੍ਰਕਾਰ ਨਾਲ ਜਾਣਦੇ ਹੋ।
ਜਥਾ ਬਦਰੀ ਫਲ ਕਰ ਪਰ ਜਾਤਾ,
ਇਸ ਤਰ੍ਹਾਂ ਸਭ ਕੁਝ ਜਾਣਦੇ ਹੋ ਮਹਾਰਾਜ, ਜਿਵੇਂ ਬਦਰੀ ਫਲ ਕਹਿੰਦੇ ਨੇ ਬੇਰ ਦਾ ਫਲ ਆਪਣੇ ਹੱਥ ਦੀ ਤਲੀ ਤੇ ਰੱਖਿਆ ਹੋਵੇ ਤੇ ਪ੍ਰਤੱਖ ਸਾਹਮਣੇ ਸਭ ਕੁਝ ਨਜ਼ਰ ਆਉਂਦਾ, ਸਾਹਮਣੇ ਦਿਸਦਾ, ਏਦਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਤਿੰਨਾਂ ਕਾਲਾਂ ਦੇ ਗਿਆਤਾ ਹੋ, ਤਿੰਨਾਂ ਕਾਲਾਂ ਵਿਚ ਕੀ ਵਰਤਣਾ, ਕੀ ਵਰਤ ਰਿਹਾ, ਕੀ ਵਰਤੇਗਾ ਉਹ ਆਪ ਦੀ ਚੰਗੀ ਤਰ੍ਹਾਂ ਜਾਣਦੇ ਹੋ।
ਕਰੋ ਬਤਾ ਮਨ ਕੁਛ ਗੱਤ ਮੇਰੇ, ਕਹਾ ਜਨਮ ਕੋ ਧਰੋ ਫੇਰੇ।
ਸਤਿਗੁਰੂ ਜੀ ਇਸ ਮਾਈ ਦੇ ਜਨਮ ਬਾਰੇ ਤੁਸੀਂ ਦੱਸ ਰਹੇ ਹੋ, ਕੁਝ ਮੇਰੇ ਬਾਰੇ ਵੀ ਦੱਸੋ ਕਿ ਮੈਂ ਕਿੱਥੇ ਜਨਮ ਲਵਾਂਗਾ। ਮਹਾਰਾਜ ਕੁਝ ਮੇਰੇ ਬਾਰੇ ਵੀ ਆਪ ਜੀ ਦੱਸੋ, ਪ੍ਰਸੰਨ ਹੋਏ ਹੋ, ਆਉਣ ਵਾਲੇ ਸਮੇਂ ਬਾਰੇ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ। ਮਹਾਰਾਜ ਕੁਝ ਮੇਰੇ ਬਾਰੇ ਵੀ ਦੱਸੋ ਕਿ ਮੈਂ ਆਉਣ ਵਾਲੇ ਸਮੇਂ ਚ ਕਿੱਥੇ ਜਨਮ ਲਵਾਂਗਾ।
ਪ੍ਰਿਆ ਸੇਵਕ ਤੇ ਸੁਣਦੇ ਉਚਾਰੇ, ਪੰਥ ਖਾਲਸੇ ਕੀ ਸਿਰਦਾਰੇ।
ਮਹਾਰਾਜ ਜੀ ਨੇ ਭਾਈ ਉਦੇ ਸਿੰਘ ਨੂੰ ਆਪਣਾ ਪਿਆਰਾ ਸੇਵਕ ਜਾਣ ਕੇ, ਖਾਲਸਾ ਜੀ ਭਾਈ ਉਦੇ ਸਿੰਘ ਜੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਜਿਹੜੇ ਖਾਸ 25 ਨਿਕਟਵਰਤੀ ਸਿੰਘ ਸੀ ਨਾ ਮਹਾਰਾਜ ਜੀ ਦੇ ਨਾਲ ਰਹਿੰਦੇ ਸਨ, ਉਹਨਾਂ ਵਿਚੋਂ ਇਕ ਸਨ ਭਾਈ ਉਦੇ ਸਿੰਘ ਜੀ। ਭਾਈ ਉਦੇ ਸਿੰਘ ਨੂੰ ਆਪਣਾ ਪਿਆਰਾ ਸੇਵਕ ਜਾਣ ਕੇ, ਦਾਸ ਜਾਣ ਕੇ ਭਾਈ ਉਦੇ ਸਿੰਘ ਬਾਰੇ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਭਾਈ ਉਦੇ ਸਿੰਘ ਜੀ ਸੁਣੋ,
ਪੰਥ ਖਾਲਸੇ ਕੀ ਸਿਰਦਾਰੇ,
ਆਉਣ ਵਾਲੇ ਸਮੇਂ ਵਿਚ ਤੁਹਾਨੂੰ ਪੰਥ ਖਾਲਸੇ ਦੀ ਸਰਦਾਰੀ ਪ੍ਰਾਪਤ ਹੋਣੀ ਹੈ। ਤੁਸੀਂ ਪੰਥ ਖਾਲਸੇ ਵਿਚ ਇਕ ਵੱਡੇ ਰੁਤਬੇ ਨੂੰ, ਵੱਡੀ ਪਦਵੀ ਨੂੰ ਪ੍ਰਾਪਤ ਹੋਣਾ ਹੈ।
ਚਾਰ ਬਾਰ ਲੈ ਕਰ ਹੋਏ ਮਾਲਕ,
ਔਰ ਤੁਸੀਂ ਪੰਥ ਖਾਲਸੇ ਵਿਚ ਆਉਣ ਵਾਲੇ ਸਮੇਂ ਚ ਚਾਰ ਵਾਰੀ ਜਨਮ ਲਵੋਗੇ ਸਿੰਘ ਦੇ ਰੂਪ ਦੇ ਵਿਚ। ਖਾਲਸਾ ਜੀ ਉਹੀ ਸ਼ਹੀਦੀ ਫੌਜਾਂ ਨੇ ਜਿਹੜੀਆਂ ਬਾਰ ਬਾਰ ਜਨਮ ਲੈ ਕੇ ਕਦੇ ਜੱਸਾ ਸਿੰਘ ਆਹਲੂਵਾਲੀਏ ਦੇ ਰੂਪ ਚ, ਕਦੇ ਨਵਾਬ ਕਪੂਰ ਸਿੰਘ ਦੇ ਰੂਪ ਦੇ ਵਿਚ, ਕਦੇ ਜਥੇਦਾਰ ਚੜਤ ਸਿੰਘ ਸ਼ੁਕਰ ਚੱਕੀਏ ਦੇ ਰੂਪ ਚ, ਕਦੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿਚ, ਇਹ ਉਹੀ ਸ਼ਹੀਦੀ ਫੌਜਾਂ ਹੀ ਦੁਬਾਰਾ ਦੁਬਾਰਾ ਬਾਰ ਬਾਰ ਆਉਂਦੀਆਂ ਰਹੀਆਂ, ਕਦੇ ਹਰੀ ਸਿੰਘ ਨਲੂਏ ਦੇ ਰੂਪ ਵਿਚ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਭਾਈ ਉਦੇ ਸਿੰਘ ਜੀ, चार बार तुसी साडे पंथ खालसे दे विच जन्म लेके आओगे और फिर तुसी मालक होवोगे राजे होवोगे।
करें राज भारी मैं पालक
और तुसी चंगे राजे बन के साडे पंथ विच राज पदवी नू प्राप्त करके राज भोगोगे राज करोगे।
हर पंचमी उने तबे मोन घर की प्राप्त जवे
जिस वेले तुसी पंजमी बार जन्म लवोगे पंथ खालसे विच ते उधर अंग्रेजा दा भी राज उना समया विच हो जाएगा। अंग्रेजा दा राज उस वेले संसार दे विच फरंगिया दा राज प्राप्त होवेगा।
कोई करतार कोई भी भाला
यही करतार दा भाणा यही अकाल पुरख परमेश्वर दा भाणा है।
राज खालसा करे महाना
खालसा पंथ बड़ा भारी राज करेगा और उस खालसे पंथ दे राज विच भाई उदय सिंह जी तुसी भी वरतोगे।
सतगुरु चढ़ कर चले
इदा कह के महाराज गुरु कलगीधर पातशाह जी अपने घोड़े ते सवार होए और घोड़े ते चढ़ के महाराज सच्चे पातशाह जी चल पए।
हीरा आन करयो इक थले
आके सतगुरु सच्चे पातशाह ने एक भले स्थान दे भली जगह ते आके डेरा कीता है।
क्रम क्रम मगुलंग कर आए
क्रम क्रम करके कुरुक्षेत्र तो चलदियां चलदियां रस्ते विच अनेका नगरां नू पवित्र करदियां अनेका जीवां दी कल्याण करदे होया महाराज सच्चे पातशाह जी
बसै ग्राम चमकौर जिथाए
आ गए ने जिथे खालसा जी अज कल चमकौर साहब नामक नगर बसदा है। चमकौर साहब गुरु कलगीधर जी दो बार आए ने एक बार हुण चरण पाए ने एक बार दोबारा आए ने जदों महाराज जी ने चमकौर दी गढ़ी दा जंग लड़िया जदों महाराज गुरु कलगीधर दे वड्डे साहिबजादे इसे चमकौर दे खिते विच शहादत दा जाम प्राप्त कर गए। महाराज जी दे उना वड्डे साहिबजादियां दा शहीदी दिहाड़ा आउण वाले दिनां विच भी आ रहा है। ऐसे महान स्थान जिस बाबत एक विद्वान ने बड़ा सुंदर लिखिया तीर्थ एक है बस हिंद में यात्रा के लिए कटाए बाप ने बेटे जहां खुदा के लिए। इस हिंदुस्तान दी धरती ते पूरे विश्व भर दी धरती ते अगर कोई महान तीर्थ है कहंदे ओ तीर्थ चमकौर दी गढ़ी दा तीर्थ है जिथे एक पिता ने अपने बेटियां नू खुदा दे राह दे उत्ते कुर्बान कर दिता खुदा दे राह दे उत्ते निशावर कर दिता ओ महान तीर्थ है चमकौर साहब। गुरु कलगीधर पातशाह जी महाराज जी चल के चमकौर साहब जिथे नगर है इथे आए हन।
उतर परे करबे डेरा
इथे महाराज जी उतरे ने डेरा करन वास्ते सतगुरा ने उतारा कीता है।
आयो सकल वहीर पिछेरा
पिछे पिछे सतगुरा दा सारा वहीर महाराज जी दे जितने सिंह ने सूरमे बहादुर योधे ने ओ भी पिछे पिछे आ पहुंचे हन।
सगल तुरंग मंदे लगाए
सारिया ने आपो अपने घोड़िया नू पछाड़िया पा के बन दिता जिथे जिथे किसे नू थां मिली जगह मिली उथे उथे आप दे घोड़े सिंघा सूरमिया ने बन दिते हन। का पठा लिया के घोड़िया विच पाया वरताया और नेड़े तेड़े जिथो भी घा पठा मिलिया लेके आए हन।
आन पान सबन तय करके
इथे गुरु के लंगर तैयार होए सब ने लंगर प्रसादा भोजन छकिया है।
जामनी सुबते परके
रात हुई तो रात दे समय सारिया फौजा आपो अपने आसना ते बिराजिया हन।
रात पाचली जागन करे गुरबाणी को सिंह नररे
पैर रात रेंदे अमृत वेले गुरु के सिख उठे ने क्योंकि सारे सिंघा दा नित नेम है अमृत वेले उठण दा। पैर रात रेंदे सारे सिंह उठे ने सब ने गुरबाणी दा जाप कीता है गुरबाणी दा पाठ कीता है।
सद्दू मद्दू आसा वार
भाई सद्दू ते भाई मद्दू जी ए गुरु कलगीधर जी दे दरबार दे रबाबीए सिख सन। भाई सद्दू ते भाई मद्दू जी ने गुरु दरबार विच सजा के दीवान सजा के ਆਸਾ ਜੀ ਦੀ ਵਾਰ ਦੇ ਕੀਰਤਨ ਕੀਤੇ ਹਨ।
ਕੀਰਤਨ ਕਰਤੇ ਰਾਗ ਸੁਧਾਰ,
ਬੜੇ ਪਿਆਰ ਨਾਲ ਬੜੇ ਬੜੇ ਸੋਹਣਿਆਂ ਰਾਗਾਂ ਵਿਚ, ਰਾਗ ਆਸਾ ਵਿਚ, ਰਾਗ ਭੈਰੋ ਵਿਚ, ਹੋਰ ਜਿਹੜੇ ਅੰਮ੍ਰਿਤ ਵੇਲੇ ਦੇ ਰਾਗ ਹੁੰਦੇ ਨੇ ਉਹਨਾਂ ਰਾਗਾਂ ਦੇ ਵਿਚ ਗੁਰਬਾਣੀ ਦਾ ਕੀਰਤਨ ਭਾਈ ਸੱਦੂ ਤੇ ਮੱਦੂ ਨੇ ਗਾਇਨ ਕੀਤਾ ਹੈ।
ਸੋਚ ਇਸ਼ਨਾਨ ਕਰਿਓ ਪ੍ਰਭ ਤੇਰੇ,
ਇਧਰ ਕਨਗੀ ਧਰ ਪਾਤਸ਼ਾਹ ਜੀ ਮਹਾਰਾਜ ਜੀ ਵੀ ਪਹਿਰ ਰਾਤ ਰਹਿੰਦੇ ਅੰਮ੍ਰਿਤ ਵੇਲੇ ਉੱਠਦੇ ਨੇ, ਉੱਠ ਕੇ ਮਹਾਰਾਜ ਜੀ ਨੇ ਸੋਚ ਇਸ਼ਨਾਨ ਕੀਤਾ ਹੈ।
ਸ਼ਸਤਰ ਕੋ ਪਹਿਰਨ ਕਰੇ,
ਸੋਹਣੇ ਬਸਤਰ, ਸੋਹਣੇ ਸ਼ਸਤਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਆਪਣੇ ਸਰੀਰ ਤੇ ਧਾਰਨ ਕੀਤੇ ਹਨ।
ਭਈ ਪ੍ਰਾਤ ਪਿਕ ਚੱਲਿਆ ਬਰਾਮ,
ਔਰ ਪ੍ਰਾਤ ਹੋਈ ਵੇਖ ਕੇ, ਦਿਨ ਚੜਿਆ ਵੇਖ ਕੇ, ਇੱਕ ਜਗ੍ਹਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ
ਸਤਿਗੁਰੂ ਕੀਨ ਸੱਚਾ ਮੁਕਾਮ
ਡੇਰਾ ਕੀਤਾ, ਭਲਾ ਸਥਾਨ ਵੇਖ ਕੇ, ਚੰਗਾ ਸਥਾਨ ਵੇਖ ਕੇ, ਚਮਕੌਰ ਸਾਹਿਬ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਡੇਰਾ ਕੀਤਾ, ਮੁਕਾਮ ਕੀਤਾ ਹੈ।
ਦੇਵ ਸਿੱਧੇ ਤੇ ਸਿੱਖ ਸਮੁਦਾਏ, ਨਮੋ ਕਰੇ ਦੀਵਾਨ ਲਗਾਏ,
ਦਿਨ ਚੜੇ ਬਹੁਤ ਸਾਰੇ ਸਿੱਖਾਂ ਦਾ ਸਮੁਦਾਏ ਉਹ ਮਹਾਰਾਜ ਜੀ ਦੇ ਦਰਬਾਰ ਵਿਚ ਚਰਨਾਂ ਵਿਚ ਆ ਪਹੁੰਚਿਆ, ਜਿੱਥੇ ਮਹਾਰਾਜ ਜੀ ਦਾ ਮੁਕਾਮ ਹੈ, ਸਭ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਨਮਸਕਾਰਾਂ ਕੀਤੀਆਂ। ਇਲਾਕੇ ਨੂੰ ਪਤਾ ਲੱਗਾ, ਨਗਰ ਨਿਵਾਸੀਆਂ ਨੂੰ ਪਤਾ ਲੱਗਾ, ਉਹ ਵੀ ਚੱਲ ਕੇ ਮਹਾਰਾਜ ਜੀ ਦੇ ਚਰਣਾਂ ਵਿਚ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਏ ਹਨ।
ਜੈ ਜੈ ਸੁਧੋਈ ਜਿਸ ਗਾਓ, ਦਰਸ਼ਨ ਇੱਥੇ ਆਏ ਜਿਸ ਜਾਓ,
ਜਿਸ ਜਿਸ ਗ੍ਰਾਮ ਵਿਚ, ਜਿਸ ਜਿਸ ਨਗਰ ਦੇ ਵਿਚ, ਜਿੱਥੇ ਜਿੱਥੇ ਵੀ ਸੁਧ ਹੋਈ, ਖਬਰ ਹੋਈ ਇਲਾਕੇ ਵਿਚ, ਜਿਸ ਜਿਸ ਨਗਰ ਵਿਚ ਕੇ ਕਲਗੀਧਰ ਜੀ ਆਏ ਨੇ, ਉਹਨਾਂ ਗ੍ਰਾਮਾਂ ਪਿੰਡਾਂ ਸ਼ਹਿਰਾਂ ਦੇ ਲੋਕ ਇਕੱਠੇ ਹੋ ਕੇ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਹਨ।
ਦੁੱਧ ਦਹੀਂ ਲੈ ਰਸ ਘਨੇਰੇ,
ਕੋਈ ਦੁੱਧ ਲੈ ਕੇ ਆਇਆ, ਕੋਈ ਦਹੀਂ ਲੈ ਕੇ ਆਇਆ, ਕੋਈ ਰਸਤਾ ਲੈ ਕੇ ਆਇਆ ਗੁਰੂ ਕੇ ਲੰਗਰਾਂ ਵਾਸਤੇ, ਕੋਈ ਦਾਲ, ਕੋਈ ਆਟਾ, ਕੋਈ ਖੰਡ, ਕੋਈ ਮੱਖਣ, ਏਦਾਂ ਦੀਆਂ ਜਿਹੜੀਆਂ ਵਸਤੂਆਂ ਨੇ ਗੁਰੂ ਕੇ ਲੰਗਰਾਂ ਵਾਸਤੇ, ਰਸਤਾ ਬਸਤਾ ਸਿੱਧਾ ਲੈ ਕੇ ਗੁਰਸਿੱਖ ਆਏ ਹਨ।
ਹਰ ਪੇ ਉਪਾਇਨ ਬੋਤਿਸ ਮੇਰੇ,
ਅਨੇਕਾਂ ਪ੍ਰਕਾਰ ਦੀਆਂ ਉਪਾਇਨਾ ਪਿਟਾਵਾਂ ਉਹ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਸਿੰਘਾਂ ਨੇ ਅਰਪਣ ਕੀਤੀਆਂ ਹਨ।
ਪੱਛਮ ਦਿਸ਼ਕੀ ਸੰਗਤ ਘਨੇ,
ਖਾਲਸਾ ਜੀ ਇੰਨੇ ਨੂੰ ਇਧਰੋਂ ਪੱਛਮ ਦਿਸ਼ਾ ਦੀ ਸੰਗਤ, ਪੱਛਮ ਦਿਸ਼ਾ ਕਿਹੜੀ ਆ, ਜਿਹੜਾ ਕਾਬਲ ਕੰਧਾਰ ਦਾ ਇਲਾਕਾ ਹੈ, ਬਲਖ ਬੁਖਾਰੇ ਦਾ ਇਲਾਕਾ ਹੈ, ਇਹ ਪੱਛਮ ਦਿਸ਼ਾ ਦੀ ਸੰਗਤ ਹੈ ਖਾਲਸਾ ਜੀ। ਇਧਰ ਬਹੁਤ ਗੁਰੂ ਕੀ ਸਿੱਖੀ ਰਹੀ ਹੈ, ਕਿਸੇ ਸਮੇਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਾਬਲ ਨੂੰ ਗੁਰੂ ਕੀ ਸਿੱਖੀ ਦਾ ਕੋਠਾ ਵੀ ਲਿਖਿਆ ਕਿ ਕਾਬਲ ਦੇ ਇਲਾਕੇ ਵਿਚ ਇੰਨੀ ਜ਼ਿਆਦਾ ਸਿੱਖੀ ਸੇਵਕੀ ਸੀ, ਪਰ ਜਿਵੇਂ ਜਿਵੇਂ ਦੇਸ਼ਾਂ ਦੀਆਂ ਵੰਡਾਂ ਹੁੰਦੀਆਂ ਚਲੀਆਂ ਗਈਆਂ ਤੇ ਉਥੋਂ ਗੁਰੂ ਕੇ ਸਿੱਖ ਉੱਠ ਕੇ ਵੱਖੋ ਵੱਖਰਿਆਂ ਪ੍ਰਾਂਤਾਂ ਦੇਸ਼ਾਂ ਵਿਚ ਆ ਕੇ ਵਸਣ ਲੱਗ ਪਏ। ਅੱਜ ਵੀ ਉਹ ਕਾਬਲੀ ਸਿੱਖ ਕਈ ਥਾਵਾਂ ਤੇ ਆਪਣਾ ਨਿਵਾਸ ਕਰਦੇ ਨੇ। ਉਸ ਇਲਾਕੇ ਦੇ ਵਿਚ ਬਹੁਤ ਜ਼ਿਆਦਾ ਗੁਰੂ ਘਰ ਦੀ ਸਿੱਖੀ ਸੇਵਕੀ ਹੈ, ਤੋ ਪੱਛਮ ਦਿਸ਼ਾ ਤੋਂ ਬਹੁਤ ਸਾਰੀ ਸੰਗਤ, ਬਹੁਤ ਸਾਰੇ ਸਿੱਖ ਉਹ ਚੱਲ ਕੇ ਆਏ ਹਨ।
ਸਤਿਗੁਰ ਕੀ ਸੁਦੇਸ ਕੇ ਸੁਣੀ,
ਜਿਨ੍ਹਾਂ ਜਿਨ੍ਹਾਂ ਨੇ ਵੀ ਸਤਿਗੁਰਾਂ ਦੀ ਖਬਰ ਸੁਣੀ ਕਿ ਸਤਿਗੁਰੂ ਜੀ ਨੇ ਚਮਕੌਰ ਸਾਹਿਬ ਡੇਰਾ ਕੀਤਾ ਹੋਇਆ, ਸੁਣ ਸੁਣ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਹੀ ਆਉਣ ਲੱਗੇ ਹਨ।
ਇੱਕ ਦਿਨ ਬੀਤੇ ਸੋ ਚੱਲ ਆਏ,
ਕਹਿੰਦੇ ਇਸੇ ਤਰ੍ਹਾਂ ਇੱਕ ਦਿਨ ਬਤੀਤ ਹੋਇਆ ਤੇ ਪੱਛਮ ਦਿਸ਼ਾ ਤੋਂ ਜਿਹੜੀ ਸੰਗਤ ਆਈ, ਜਦੋਂ ਉਨ੍ਹਾਂ ਨੂੰ ਖਬਰ ਹੋਈ ਕਿ ਸਤਿਗੁਰੂ ਜੀ ਅੱਗੇ ਚਮਕੌਰ ਉਤਰੇ ਹੋਏ ਨੇ, ਉਹ ਚੱਲ ਕੇ ਸਿੱਖ ਉਥੇ ਹੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆ ਪਹੁੰਚੇ ਹਨ। ਬੜੇ ਪ੍ਰੇਮੀ ਸਿੱਖ ਨੇ, ਸਤਿਗੁਰਾਂ ਦਾ ਬੜਾ ਭਾਰੀ ਪ੍ਰੇਮ, ਇਹਨਾਂ ਗੁਰਸਿੱਖਾਂ ਦੇ ਮਨਾਂ ਵਿਚ ਸਤਿਗੁਰਾਂ ਦਾ ਪ੍ਰੇਮ ਵਸਦਾ ਹੈ।
ਬਲਕ ਬੁਖਾਰਾ ਕੰਧਾਰ,
ਬਲਕ ਬੁਖਾਰੇ ਤੋਂ ਲੈ ਕੇ ਕੰਧਾਰ ਤੱਕ ਦੇ ਇਲਾਕੇ ਦੇ ਸਿੱਖ ਆਏ ਹਨ।
ਗਜਨੀ ਕਾਬਲ ਨਗਰ ਉਦਾਰ,
ਗਜਨੀ ਤੋਂ ਚੱਲ ਕੇ ਆਏ ਨੇ ਸਿੱਖ, ਕਾਬਲ ਤੋਂ, ਕੰਧਾਰ ਤੋਂ ਸਿੱਖ ਚੱਲ ਕੇ ਆਏ, ਜੋ ਬੜੇ ਬੜੇ ਵੱਡੇ ਨਗਰ ਹਨ।
ਪੁਰੀ ਜਲਾਲਾਬਾਦ ਪਿਸ਼ੌਰ,
ਜਲਾਲਾਬਾਦ ਤੋਂ ਸਿੱਖ ਚੱਲ ਕੇ ਆਏ ਨੇ, ਪਿਸ਼ੌਰ ਦੇ ਇਲਾਕੇ ਤੋਂ ਸਿੱਖ ਚੱਲ ਕੇ ਆਏ ਹਨ।
ਸਭ ਪੁਰਕੇ ਹੈ ਕੈ ਇੱਕ ਠੌਰ,
ਸਾਰੇ ਨਗਰਾਂ ਦੇ ਸਿੱਖ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਪੱਛਮ ਦਿਸ਼ਾ ਤੋਂ ਵਹੀਰਾ ਘੱਟ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਏ ਹਨ।
ਦਰਸ਼ਨ ਕਾਰਨ ਮਿਲ ਕਰ ਚਲੇ ਆਏ ਗ੍ਰਾਮ ਚਮਕੌਰ ਤੋਂ ਮਿਲੇ,
ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਚੱਲ ਕੇ ਆਏ ਨੇ ਔਰ ਚਮਕੌਰ ਸਾਹਿਬ ਆ ਕੇ ਮਹਾਰਾਜ ਜੀ ਨੂੰ ਮਿਲੇ ਹਨ।
ਗੁਰ ਬੈਠੇ ਸਭਾ ਲਗਾਏ,
ਕਲਗੀਧਰ ਜੀ ਦੀਵਾਨ ਸਜਾ ਕੇ ਬੈਠੇ, ਮਹਾਰਾਜ ਜੀ ਦੀ ਸਭਾ ਲੱਗੀ ਹੋਈ ਹੈ।
ਕਤਲੇ ਅਕੋਰ ਸਮਦਾਏ,
ਇਹਨੇ ਨੂੰ ਇਹ ਸਾਰੀ ਸੰਗਤ ਆ ਪਹੁੰਚੀ, ਅਨੇਕਾਂ ਪ੍ਰਕਾਰ ਦੀਆਂ ਕੋਰਾਂ ਲੈ ਕੇ ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆ ਪਹੁੰਚੇ ਹਨ।
ਅਰਬ ਅਰਬ ਕਰ ਪਗ ਸਿਰ ਧਰੈ,
ਅਨੇਕ ਪ੍ਰਕਾਰ ਦੀਆਂ ਭੇਟਾਵਾਂ ਮਹਾਰਾਜ ਜੀ ਦੇ ਚਰਨਾਂ ਵਿਚ ਅਰਪ ਅਰਪ ਕੇ ਗੁਰੂ ਚਰਨਾਂ ਚ ਨਮਸਕਾਰਾਂ ਕਰਦੇ ਹਨ।
ਸਮੀਪ ਦਰਸ ਕੋ ਕਰੈ,
ਔਰ ਮਹਾਰਾਜ ਜੀ ਦੇ ਕੋਲ ਬਹਿ ਕੇ ਸਤਿਗੁਰਾਂ ਦੇ ਨੇੜੇ ਬਹਿ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਰੇ ਵਾਰੇ ਜਾਂਦੇ, ਗੁਰੂ ਜੀ ਕੇ ਦਰਸ਼ਨ ਕੋ ਵੱਲ ਜਾਣ ਵਾਲੀ ਅਵਸਥਾ ਗੁਰੂ ਕੇ ਸਿੱਖਾਂ ਦੀ ਬਣੀ ਹੋਈ। ਜਿਨ੍ਹਾਂ ਅੰਦਰ ਇਹ ਭਾਵਨਾ ਸਤਿਗੁਰਾਂ ਦੇ ਦਰਸ਼ਨਾਂ ਤੋਂ ਬਲਿਹਾਰ ਜਾਈਏ, ਸਤਿਗੁਰਾਂ ਦੇ ਦਰਸ਼ਨਾਂ ਤੋਂ ਵਾਰੇ ਵਾਰੇ ਜਾਈਏ, ਇਹਦਾ ਭਾਵਨਾ ਨਾਲ ਸਤਿਗੁਰਾਂ ਦੇ ਚਰਨਾਂ ਵਿਚ ਕੋਲ ਬਹਿ ਕੇ ਦਰਸ਼ਨ ਕਰ ਰਹੇ ਨੇ।
ਸਿੱਖ ਮੁਖੀ ਜੋ ਸੰਗਤ ਕੇਰੇ,
ਖਾਲਸਾ ਜੀ ਜਿਹੜੇ ਸੰਗਤ ਵਿਚ ਮੁਖੀਏ ਸਿੱਖ ਸਨ, ਜਿਹੜੇ ਸਾਰੀ ਸੰਗਤ ਨੂੰ ਪ੍ਰੇਰ ਕੇ ਆਪਣੇ ਨਾਲ ਲੈ ਕੇ ਆਏ ਸਨ,
ਹੱਥ ਜੋੜ ਬੋਲੇ ਤੇ ਸਵੇਰੇ,
ਹੱਥ ਜੋੜ ਕੇ ਬੋਲੇ ਜਿਹੜੇ ਮੁਖੀ ਸਿੱਖ ਸੀ, ਉਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਪ੍ਰਭ ਜੀ ਦਰਸ਼ਨ ਹੋਏ ਹੋ ਭਲੇ,
ਕਹਿਣ ਲੱਗੇ ਹੇ ਪ੍ਰਭੂ ਜੀ, ਬੜੀ ਕਿਰਪਾ ਹੋਈ ਆਪ ਜੀ ਦੀ, ਬੜੀਆਂ ਰਹਿਮਤਾਂ ਵਰਸੀਆਂ ਨੇ ਆਪ ਜੀ ਦੀਆਂ ਕਿ ਸਾਨੂੰ ਆਪ ਜੀ ਦੇ ਪਵਿੱਤਰ ਅੰਮ੍ਰਿਤ ਪਿਆਰੇ ਦਰਸ਼ਨ ਹੋਏ ਹਨ।
ਹੋਰ ਕਰਦੇ ਬਖਸ਼ਿਸ਼ ਕੁਛ ਮਿਲੇ,
ਮਹਾਰਾਜ ਸਾਨੂੰ ਗੁਰੂ ਘਰੋਂ ਕੋਈ ਬਖਸ਼ਿਸ਼ ਮਿਲੇ, ਐਸੀ ਕਿਰਪਾ ਸਾਡੇ ਤੇ ਕਰੋ।
ਠਹਿਰੋ, ਸ੍ਰੀ ਗੁਰੂ ਬਾਕ ਅਲਾਵੇ ਤਨ ਕੋ ਦੇਵੇ ਗੋ ਮਰਮਾ ਮੈਂ।
ਮਹਾਰਾਜ ਜੀ ਕਹਿੰਦੇ ਚੰਗਾ ਭਾਈ ਠਹਿਰੋ, ਸਤਿਗੁਰਾਂ ਨੇ ਇੱਕ ਗੁੱਝਾ ਬਚਨ ਕੀਤਾ ਜੋ ਉਸ ਵੇਲੇ ਨਹੀਂ ਸਮਝ ਆਇਆ। ਮਹਾਰਾਜ ਜੀ ਕਹਿੰਦੇ ਧਨ ਦੇ ਕੇ ਮਰਵਾਵਾਂਗੇ, ਧਨ ਦੇ ਕੇ ਪੈਸੇ ਦੇ ਕੇ ਫਿਰ ਮਰਵਾਵਾਂਗੇ, ਇਹ ਵਚਨ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤਾ।
ਸੁਣ ਸਿੱਖ ਤੂਸ਼ਣ ਭੇਦਰ ਤਰਾਸਾ,
ਸਤਿਗੁਰਾਂ ਦੇ ਵਚਨ ਸੁਣ ਕੇ ਸਿੱਖ ਚੁੱਪ ਕਰ ਗਏ, ਇਕਦਮ ਡਰ ਗਏ ਵੀ ਸਤਿਗੁਰੂ ਜੀ ਇਹ ਕੀ ਕਹਿ ਰਹੇ ਨੇ, ਧਨ ਦੇ ਕੇ ਮਰਵਾਵਾਂਗੇ।
ਕਹਾਂਬਾ ਕੇ ਗੁਰੂ ਪ੍ਰਕਾਸ਼ਾ,
ਅਚਾਨਕ ਗੁਰੂ ਕਲਗੀਧਰ ਜੀ ਨੇ ਕੀ ਵਚਨ ਕਰ ਦਿੱਤਾ, ਅਚਾਨਕ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਕਿਹੜਾ ਬਚਨ ਉਚਾਰ ਦਿੱਤਾ।
ਸੁਣ ਕਰ ਕਰ ਵਿਚਾਰ ਬੋਲੇ ਤੇ ਸਮੈ,
ਵਿਚਾਰ ਕਰਕੇ ਉਸ ਵੇਲੇ ਬੋਲੇ, ਕਹਿਣ ਲੱਗੇ
ਇਹੋ ਹੁਕਮ ਧੰਦੇ ਕੋ ਹਮੈ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਸਾਨੂੰ ਧੰਦੇ ਦਾ ਹੁਕਮ ਬਖਸ਼ੋ, ਯਾਨੀ ਕਿ ਸਾਨੂੰ ਕੰਮ ਕਾਰ ਬਖਸ਼ੋ।
ਅਰ ਬਖਸ਼ੋ ਜੀਵਨ ਕੀ ਖੁਸ਼ੀ,
ਔਰ ਮਹਾਰਾਜ ਜੀ ਦੂਜਾ ਸਾਨੂੰ ਸਾਡੇ ਜੀਵਨ ਦੀਆਂ ਖੁਸ਼ੀਆਂ ਬਖਸ਼ੋ।
ਕਿਰਪਾ ਕਰੋ ਸੰਗਤ ਪਰ ਤੁਸੀਂ,
ਮਹਾਰਾਜ ਤੁਸੀਂ ਆਪਣੀ ਸਾਰੀ ਸੰਗਤ ਤੇ ਕਿਰਪਾ ਕਰੋ, ਤੁਸੀਂ ਆਪਣੀ ਸਾਰੀ ਸੰਗਤ ਤੇ ਕਿਰਪਾ ਕਰੋ।
ਪ੍ਰੇਮ ਦਰੇ ਦਰਸ਼ਨ ਕੋ ਆਏ, ਕਿਆ ਹੈ ਮਨੋ ਕਾਮਨਾ ਪਾਏ,
ਅਸੀਂ ਆਪਣੇ ਮਨ ਚ ਪ੍ਰੇਮ ਧਾਰ ਕੇ ਤੁਹਾਡੇ ਦਰਸ਼ਨਾਂ ਨੂੰ ਆਏ ਹਾਂ ਔਰ ਆਪਣੀਆਂ ਮਨੋ ਕਾਮਨਾਵਾਂ ਦੀ ਪੂਰਤੀ ਤੁਹਾਡੇ ਕੋਲੋਂ ਚਾਹੁੰਦੇ ਹਾਂ।
ਸਫਲ ਬਿਲੋਕਨ ਹੈ ਤੁਹਾਰਾ,
ਮਹਾਰਾਜ ਜੀ ਤੁਹਾਡਾ ਤਾਂ ਵੇਖਣਾ ਹੀ ਸਾਡੇ ਪਲ ਵੱਲ ਸਫਲਾ ਹੈ, ਤੁਹਾਡੇ ਦਰਸ਼ਨ ਕਰਨੇ ਸਾਡੇ ਵਾਸਤੇ ਸਫਲੇ ਹਨ।
ਹੁਣ ਸ਼੍ਰੀ ਮੁਕਤੇ ਬਚਨੇ ਉਚਾਰਾ,
ਸੁਣ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੋਲੇ, ਕਹਿਣ ਲੱਗੇ
ਛੰਦ ਬਰਸੈ ਬਾਦਲ ਖੁਸ਼ੀ ਕਰ ਜਲੇ ਨਾ ਖੇਤ।
ਮਹਾਰਾਜ ਜੀ ਕਹਿੰਦੇ ਉਹ ਭਾਈ ਸਿੱਖੋ ਸੁਣੋ, ਗੁਰੂ ਦੀ ਕਿਰਪਾ ਤਾਂ ਸਦਾ ਹੀ ਵਰਸਦੀ ਹੈ ਸਿੱਖ ਤੇ, ਪਰ ਉਹਦੇ ਵਾਸਤੇ ਇੱਕ ਉਦਾਹਰਣ ਦੇ ਰਹੇ ਨੇ, ਕਬੀਰ ਸੱਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ, ਫਿਰ ਗੁਰੂ ਕੀ ਕਰੇਗਾ, ਉਦਾਹਰਣ ਕੀ ਦਿੰਦੇ ਨੇ, ਕਹਿੰਦੇ ਵੀ ਉਧਰੋਂ ਵਰਖਾ ਵਰਸਦੀ ਹੋਵੇ, ਬੱਦਲ ਵਰਦਾ ਹੋਵੇ, ਖੁਸ਼ੀ ਦੇ ਨਾਲ ਵਰਦਾ ਹੋਵੇ, ਤੇ ਜ਼ਮੀਨ ਚਾਹੇ ਵੀ ਮੈਨੂੰ ਮੀਂਹ ਚਾਹੀਦਾ ਹੀ ਨਹੀਂ, ਤੇ ਕਹਿੰਦੇ ਫਿਰ ਬੱਦਲ ਕੀ ਕਰੇਗਾ, ਵਰਸੈ ਬਾਦਲ ਖੁਸ਼ੀ ਕਰ ਜਲ ਲੇ ਨਾ ਖੇਤ, ਜੇ ਬੱਦਲ ਖੁਸ਼ੀ ਨਾਲ ਵਰਸਣਾ ਚਾਹੇ ਤੇ ਧਰਤੀ ਕਹੇ ਮੈਨੂੰ ਤਾਂ ਚਾਹੀਦਾ ਹੀ ਨਹੀਂ ਬੱਦਲ, ਮੈਨੂੰ ਤਾਂ ਮੀਂਹ ਚਾਹੀਦਾ ਹੀ ਨਹੀਂ, ਵਰਖਾ ਚਾਹੀਦੀ ਨਹੀਂ, ਇਹ ਕਹਿੰਦੇ ਫਿਰ ਬੱਦਲ ਕੀ ਕਰੇਗਾ, ਫਿਰ ਵਰਖਾ ਕੀ ਕਰੇਗੀ।
ਜਾਤਕ ਚੁਪਕਾ ਹੋਏ ਰਿਓ ਕਿਆ ਬਾਦਲ ਹੇਤ,
ਕਹਿੰਦੇ ਵੀ ਜੇ ਚਾਤਰਕ ਬਬੀਆ ਆਪਣਾ ਮੂੰਹ ਹੀ ਬੰਦ ਕਰ ਲੇ, ਖਾਲਸਾ ਜੀ ਚਾਤਰਕ ਇਹੋ ਜਿਹਾ ਜੀਵ ਹੁੰਦਾ ਵੀ ਆਪਣਾ ਮੂੰਹ ਖੋਲ ਕੇ ਪ੍ਰਿਓ 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 ਕਰਦਾ। ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਕਿੰਨੀ ਵਾਰ ਪ੍ਰਮਾਣ ਆਉਂਦੇ ਨੇ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਅੱਗੇ ਬੇਨਤੀਆਂ ਕਰਦਾ ਬਬੀਹਾ ਕਿ ਮੀਂਹ ਪਾਓ, ਤੇ ਫਿਰ ਮੀਂਹ ਪੈਂਦਾ, ਤੇ ਜਦੋਂ ਮੀਂਹ ਪੈਂਦਾ ਤੇ ਇਹਦੇ ਮੂੰਹ ਚ ਸਵਾਂਤੀ ਬੂੰਦ ਪੈਂਦੀ ਹੈ ਤੇ ਉਹਦੇ ਨਾਲ ਇਹਦੀ ਪਿਆਸ ਮਿਟ ਜਾਂਦੀ ਹੈ। ਪਰ ਕਹਿੰਦੇ ਹੁਣ ਜੇ ਬਬੀਹਾ ਹੀ ਚੁੱਪ ਕਰ ਜਾਏ, ਆਪਣਾ ਮੂੰਹ ਬੰਦ ਕਰ ਲਏ, ਤੇ ਉਧਰੋਂ ਕਹਿੰਦੇ ਵਰਖਾ ਕੀ ਕਰੇਗੀ, ਚਾਤਕ ਚੁਪਕਾ ਹੋਏ ਰਹੋ ਕਿਆ ਬਾਦਲ ਹੇਤ, ਕਹਿੰਦੇ ਬੱਦਲ ਕੀ ਕਰੇਗਾ, ਫਿਰ ਬੱਦਲ ਨੇ ਵਰ ਕੇ ਸਵਾਂਤੀ ਬੂੰਦ ਕਿਹਨੂੰ ਦੇਣੀ ਹੈ, ਜੇ ਬਬੀਹਾ ਹੀ ਚੁੱਪ ਕਰਿਆ ਰਹੇ ਉਹ ਵੀ ਆਪਣਾ ਮੂੰਹ ਬੰਦ ਕਰ ਲਵੇ।
ਚੰਦਨ ਪਰੇ ਉਪਕਾਰ ਹਿਤ ਬਨ ਰਹਿ ਸੁਚੇਤ,
ਕਹਿੰਦੇ ਜਿਵੇਂ ਚੰਦਨ ਹੈ ਤੇ ਚੰਦਨ ਜਿਹੜਾ ਉਹ ਪਰਉਪਕਾਰ ਵਾਸਤੇ, ਪਰ ਜੇ ਵਾਸ ਸੁਚੇਤ ਰਹੇ, ਚੰਦਨ ਤਾਂ ਪਰਉਪਕਾਰ ਵਾਸਤੇ ਸਾਰਿਆਂ ਨੂੰ ਸੁਗੰਧੀ ਦਿੰਦਾ, ਪਰ ਜੇ ਕੋਈ ਬਾਂਸ ਬਣ ਕੇ ਚੰਦਨ ਦੇ ਕੋਲ ਰਹੇ ਤਾਂ ਫਿਰ ਉਹ ਕਹਿੰਦੇ ਬਾਂਸ ਕਦੇ ਚੰਦਨ ਨਹੀਂ ਨਾ ਹੋ ਸਕਦਾ, ਬਾਂਸ ਦੇ ਵਿੱਚੋਂ ਕਦੇ ਚੰਦਨ ਦੇ ਗੁਣ ਨਹੀਂ ਪੈਦਾ ਹੋ ਸਕਦੇ, ਉਹਦੇ ਚ ਚੰਦਨ ਦੀ ਖੁਸ਼ਬੂ ਪੈਦਾ ਨਹੀਂ ਹੋ ਸਕਦੀ। ਕਹਿੰਦੇ ਗੁਰੂ ਦੀ ਕਿਰਪਾ ਤਾਂ ਸਦਾ ਵਰਸਦੀ ਹੈ, ਪਰ ਜੇ ਸਿੱਖ ਚ ਕਮੀ ਹੋਵੇ ਤੇ ਫਿਰ ਗੁਰੂ ਵੀ ਕੀ ਕਰੇਗਾ, ਜੇ ਕਮੀ ਸਿੱਖ ਚ ਹੋਵੇ, ਬਾਂਸ ਵਾਂਗੂ ਬਿਰਤੀ ਹੋਵੇ, ਤੇ ਫਿਰ ਗੁਰੂ ਕੀ ਕਰੇਗਾ।
ਗੰਗਾ ਪਾਪਾਂ ਦੂਰੇ ਕਿਆ ਨਾਏ ਅਚੇਤ,
ਕਹਿੰਦੇ ਵੀ ਜੇ ਹੁਣ ਗੰਗਾ ਪਾਪਾਂ ਨੂੰ ਦੂਰ ਕਰਦੀ ਹੈ, ਗੰਗਾ ਨਦੀ ਹੈ ਨਾ, ਤੀਰਥ ਹੈ, ਕਹਿੰਦੇ ਗੰਗਾ ਪਾਪਾਂ ਨੂੰ ਦੂਰ ਕਰਦੀ ਹੈ, ਪਰ ਜੇ ਕੋਈ ਬੰਦਾ ਆਪਣੀ ਗਾਫਲੀ ਕਰੇ, ਅਚੇਤ ਰਹੇ, ਉਹਨੂੰ ਮਹੱਤਤਾ ਹੀ ਦਾ ਨਾ ਪਤਾ ਹੋਵੇ ਕਿ ਗੰਗਾ ਪਾਪ ਦੂਰ ਕਰਦੀ ਹੈ, ਉਹਨੂੰ ਮਹਿਮਾ ਦਾ ਹੀ ਨਹੀਂ ਪਤਾ, ਤੇ ਕਹਿੰਦੇ ਉਹਦੇ ਪਾਪ ਕਿਵੇਂ ਦੂਰ ਕਰੇਗੀ ਗੰਗਾ, ਉਹ ਨਾਵੇ ਹੀ ਨਾ ਜਾ ਕੇ ਗੰਗਾ ਦੀ ਮਹਿਮਾ ਹੀ ਨਾ ਜਾਣੇ, ਤੇ ਕਹਿੰਦੇ ਉਹਦੇ ਪਾਪਾਂ ਨੂੰ ਗੰਗਾ ਕਿਵੇਂ ਦੂਰ ਕਰੇਗੀ।
ਗੁਰੂ ਵਿਚਾਰਾ ਕਿਆ ਕਰੇ ਸਿੱਖ ਫਸਿਆ ਏਤ,
ਕਹਿੰਦੇ ਜੇ ਇਸ ਲੋਕ ਦੇ ਧੰਦਿਆਂ ਦੇ ਵਿੱਚ ਸਿੱਖ ਫਸਿਆ ਹੋਇਆ ਤੇ ਫਿਰ ਗੁਰੂ ਵੀ ਕੀ ਕਰੇਗਾ, ਕਿਉਂਕਿ ਪਿੱਛੇ ਬਚਨ ਆਇਆ ਨਾ, ਸਿੱਖਾਂ ਨੇ ਕਿਹਾ ਮਹਾਰਾਜ ਸਾਨੂੰ ਧੰਦੇ ਵੀ ਬਖਸ਼ੋ, ਦਾਕਾਰ ਵਿਹਾਰ ਬਖਸ਼ੋ। ਮਹਾਰਾਜ ਜੀ ਕਹਿੰਦੇ ਵੀ ਕਿਰਤ ਬਿਰਤ ਕਰਦੇ ਹੋ, ਠੀਕ ਹੈ ਧਰਮ ਦੀ ਕਿਰਤ ਕਰਦੇ ਹੋ, ਪਰ ਇੰਨਾ ਲਾਲਚ ਲੋਭ ਵੀ ਰੱਖਣਾ ਕਿ ਸਾਡਾ ਕੰਮ ਹੀ ਚੱਲਦਾ ਰਹੇ, ਅਸੀਂ ਕੰਮ ਹੀ ਕਰਦੇ ਰਹੀਏ, ਨਾਮ ਜਪੀਏ ਨਾ, ਫਿਰ ਤਾਂ ਗੱਲ ਹੀ ਨਾ ਬਣਦੀ। ਕਹਿੰਦੇ ਵੀ ਜੇ ਸਿੱਖ ਏਦਾਂ ਦੇ ਹੋਣਗੇ ਜਿਹੜੇ ਧੰਦਿਆਂ ਚ ਹੀ ਫਸੇ ਰਹਿਣ, ਨਾਮ ਜਪਣ ਹੀ ਨਾ, ਪਰਮੇਸ਼ਰ ਦੀ ਬੰਦਗੀ ਭਜਨ ਕਰਨ ਹੀ ਨਾ, ਕੇਵਲ ਧੰਦਿਆਂ ਚ ਹੀ ਸਾਰਾ ਦਿਨ ਕੱਟ ਦੇਣ, ਤੇ ਜੇ ਉਹਨਾਂ ਨੂੰ ਨਾਮ ਜਪਣ ਵਾਸਤੇ ਆਖੋ ਵੀ ਨਾਮ ਵੀ ਜਪਿਆ ਕਰੋ, ਤੇ ਅੱਗੋਂ ਜਵਾਬ ਦੇਣ ਜੀ ਕੰਮ ਕਾਰ ਹੀ ਇੰਨਾ ਵੀ ਸਮਾਂ ਹੀ ਨਹੀਂ ਲੱਗਦਾ। ਇਹ ਸਾਡੀ ਆਮ ਕਰਕੇ ਦਸ਼ਾ ਹੋ ਰਹੀ ਹੈ, ਸਾਡੀ ਹਾਲਤ ਹੈ। ਜੇ ਕੋਈ ਕਾਰ ਵਿਹਾਰ ਕਰਦਾ ਤਾਂ ਉਹਦਾ ਇਹ ਬਹਾਨਾ ਹੁੰਦਾ, ਕਹਿੰਦੇ ਜੀ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਭਜਨ ਦਾ, ਸਿਮਰਨ ਕਰਨ ਦਾ ਨਹੀਂ ਸਾਡੇ ਕੋਲ ਟਾਈਮ, ਗੁਰਦੁਆਰੇ ਜਾਣ ਦਾ ਨਹੀਂ ਸਾਡੇ ਕੋਲ ਟਾਈਮ। ਫਿਰ ਕਹਿੰਦੇ ਸਾਨੂੰ ਪਰਮੇਸ਼ਰ ਖੁਸ਼ੀਆਂ ਦੇਵੇ, ਖੁਸ਼ੀਆਂ ਕਿੱਥੋਂ ਮਿਲਣਗੀਆਂ। ਮਹਾਰਾਜ ਜੀ ਕਹਿੰਦੇ ਜੇ ਸਿੱਖ ਹੀ ਇਸ ਤਰ੍ਹਾਂ ਦਾ ਹੈ ਤੇ ਫਿਰ ਗੁਰੂ ਵੀ ਕੀ ਕਰੇਗਾ।
ਮਿੱਠਾ ਦੇਵੇ ਬਾਲ ਨੂੰ ਉਹ ਮੰਗੇ ਰੇਤ,
ਕਹਿੰਦੇ ਉਧਰ ਜੇ ਗੁਰੂ ਬੱਚੇ ਨੂੰ ਕੋਈ ਮਿੱਠਾ ਦੇਵੇ ਵੀ ਲੈ ਬੇਟਾ ਮਿੱਠਾ ਖਾ ਲੈ, ਉਹ ਮਿੱਠਾ ਛੱਡ ਕੇ ਰੇਤ ਮੰਗੇ ਵੀ ਮੈਨੂੰ ਰੇਤ ਦੇ ਦਿਓ, ਮੈਂ ਰੇਤ ਪਾਣੀ ਹੈ ਮੂੰਹ ਵਿੱਚ, ਕਹਿੰਦੇ ਫਿਰ ਮਿੱਠਾ ਕੀ ਕਰੇਗਾ, ਮਿੱਠਾ ਦੇ, ਉਹ ਜਿੱਦ ਕਰ ਲਵੇ ਬੱਚਾ ਵੀ ਉਹਨੂੰ ਉਹ ਤਾਂ ਮਿੱਠਾ ਦੇਣਾ, ਚਾਹੇ ਉਹ ਰੇਤ ਚੁੱਕ ਕੇ ਮੂੰਹ ਚ ਪਾਣਾ ਚਾਹੇ ਮਿੱਟੀ ਚੁੱਕ ਕੇ ਪਾਣਾ ਚਾਹੇ, ਕਹਿੰਦੇ ਫਿਰ ਉਹ ਮਿੱਠਾ ਦੇਣ ਵਾਲਾ ਵੀ ਕੀ ਕਰੇਗਾ।
ਕਰਾ ਲੱਜ ਹੱਥ ਖਸਮ ਦੇ ਕਿਆ ਕੋਪ ਨਾ ਦੇਤ,
ਕਹਿੰਦੇ ਵੀ ਘੜਾ ਤੇ ਉਹਦੇ ਵਿੱਚ ਲੱਜ ਲੱਗੀ ਹੋਵੇ, ਲੱਜ ਕਹਿੰਦੇ ਨੇ ਰੱਸੀ ਨੂੰ, ਘੜੇ ਦੇ ਨਾਲ ਰੱਸੀ ਬੰਨੀ ਹੋਵੇ ਤੇ ਹੱਥ ਚ ਫੜੀ ਹੋਵੇ ਰੱਸੀ ਵੀ ਤੇ ਘੜਾ ਵੀ, ਤੇ ਸਾਹਮਣੇ ਖੂਹ ਹੋਵੇ, ਜੇ ਖੂਹ ਵਿੱਚ ਸੁੱਟੇ ਹੀ ਨਾ ਘੜੇ ਨੂੰ ਤੇ ਕਹਿੰਦੇ ਖੂਹ ਕੀ ਕਰੇਗਾ ਕੱਲਾ, ਉਹ ਲੱਜ ਰੱਸੀ ਕੀ ਕਰੇਗੀ, ਘੜਾ ਕੀ ਕਰੇਗਾ, ਖੂਹ ਕੀ ਕਰੇਗਾ ਜੇ ਭਰਨਾ ਹੀ ਨਹੀਂ ਉਹਨੂੰ, ਵਿੱਚ ਸੁੱਟਣਾ ਹੀ ਨਹੀਂ ਪਾਣੀ ਭਰਨ ਵਾਸਤੇ ਤੇ ਖੂਹ ਕੀ ਕਰੇਗਾ। ਇਸੇ ਤਰ੍ਹਾਂ ਜੇ ਸਿੱਖ ਫਸਿਆ ਹੋਇਆ ਧੰਦਿਆਂ ਵਿੱਚ ਤੇ ਫਿਰ ਗੁਰੂ ਕੀ ਕਰੇਗਾ।
ਪਾਪ ਮਾਏ ਸਿੱਖਿਆ ਕਰੇ ਸੁਤ ਦੇ ਤੈਨਾ ਭੇਤ।
ਮਾਂ ਤੇ ਬਾਪ ਵੀ ਕੀ ਕਰਨ ਜੇ ਉਹਨਾਂ ਦਾ ਪੁੱਤਰ ਆਪਣੇ ਮਾਂ ਬਾਪ ਨੂੰ ਆਪਣਾ ਭੇਤ ਹੀ ਨਾ ਦੇਵੇ, ਆਪਣਾ ਭੇਤ ਹੀ ਨਾ ਦੱਸੇ, ਤੇ ਫਿਰ ਉਹ ਮਾਂ ਬਾਪ ਵੀ ਕੀ ਕਰਨਗੇ।
ਲਿਪ ਨਾਰਾ ਦੋਸ਼ ਕਿਆ ਪੀਤ ਗਿਰਦੀ ਰੇਤ।
ਕਹਿੰਦੇ ਵੀ ਉਧਰ ਰੇਤ ਦੀ ਕੰਧ ਬਣਾਈ ਹੋਵੇ ਤੇ ਉਧਰ ਲਿਪਣ ਲਾ ਦਿਓ ਰੇਤ ਦੀ ਕੰਧ ਨੂੰ, ਵੀ ਰੇਤ ਦੀ ਕੰਧ ਦੇ ਉੱਤੇ ਲਿਪਣ ਵਾਸਤੇ ਲਾ ਦਿਓ ਵੀ ਇਹਨੂੰ ਮਿੱਟੀ ਨਾਲ ਲਿਪਣਾ। ਕਹਿੰਦੇ ਫਿਰ ਉਹ ਰੇਤ ਦੀ ਕੰਧ ਦਾ ਹੁਣ ਕਦੇ ਲਿਪੀ ਨੀ ਨਾ ਜਾ ਸਕਦੀ, ਰੇਤ ਦੀ ਕੰਧ ਨੂੰ ਕਦੇ ਲਿਪ ਨੀ ਸਕਦੇ, ਉਹਨੂੰ ਜਿਵੇਂ ਲਿਪਣਾ ਉਹਨੇ ਨਾਲ ਹੀ ਘਿਰ ਜਾਣਾ, ਥੱਲੇ ਨੂੰ ਢਹਿ ਪੈਣਾ। ਤੇ ਕਹਿੰਦੇ ਫਿਰ ਲਿਪਣ ਵਾਲਾ ਵੀ ਕੀ ਕਰੇਗਾ ਜੇ ਕੰਧ ਹੀ ਰੇਤ ਦੀ ਹੈ।
ਅਟਕਾ ਜਲ ਤਾਂ ਬੰਦੀ ਏ ਜਾਂ ਬੰਧਨ ਕੇਤ।
ਵੀ ਪਾਣੀ ਵਹਿੰਦਾ ਹੋਵੇ ਉਹਨੂੰ ਅਟਕਾ ਪਾ ਕੇ ਬੰਨ ਮਾਰ ਕੇ ਤਾਂ ਰੋਕੀਏ ਜੇ ਘਰ ਬਣਾਉਣਾ ਹੋਵੇ, ਜੇ ਮਕਾਨ ਹੀ ਨਹੀਂ ਬਣਾਉਣਾ ਤੇ ਪਾਣੀ ਰੋਕਣ ਦਾ ਕੀ ਫਾਇਦਾ, ਬੰਨ ਪਾ ਕੇ ਪਾਣੀ ਨੂੰ ਰੋਕਣ ਦਾ ਕੋਈ ਫਾਇਦਾ ਨਹੀਂ।
ਧਨ ਵਡਿਆਈ ਦੇ ਕੇ ਖਰ ਧੂੜੀ ਲੇਤ।
ਵੀ ਉਹਨੂੰ ਹੁਣ ਜਿਹੜਾ ਖਰ ਗਧਾ ਜਿਹਨੇ ਧੂੜੀ ਵਿਚ ਪਲਸੇਟੇ ਮਾਰਨੇ ਨੇ, ਜਿਹਨੇ ਮਿੱਟੀ ਤੇ ਖੇਹ ਵਿਚ ਪਲਟਣਾ, ਉਹਨੂੰ ਧਨ ਦੀ ਵਡਿਆਈ ਕਾਹਦੀ ਦੇਣੀ ਹੋਈ ਗਧੇ ਨੂੰ। ਚੋਆ ਚੰਦਨ ਪਰਹਰਾ, ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਚੋਆ ਚੰਦਨ ਪਰਹਰਾ ਖਰ ਖੇਹ ਪਲਟਾ। ਜੇ ਕਿਤੇ ਚੰਦਨ ਲਾ ਦਿਓ ਗਧੇ ਦੇ ਸਰੀਰ ਦੇ ਉੱਤੇ, ਚੋਆ ਚੰਦਨ ਲਾ ਕੇ ਉਹਨੂੰ ਚੰਗੀ ਤਰ੍ਹਾਂ ਖੁਸ਼ਬੂ ਵਾਲਾ ਮਹਿਕਾ ਦਿਓ, ਤੇ ਫਿਰ ਆਖੋ ਵੀ ਹੁਣ ਤੇਰੀ ਵਡਿਆਈ ਹੈ, ਖਿਆਲ ਰੱਖੀ। ਪਰ ਗਧੇ ਦਾ ਕੰਮ ਹੈ ਉਹਨੇ ਜਾ ਕੇ ਫਿਰ ਖੇਹ ਦੇ ਉੱਤੇ ਜਾ ਕੇ ਪਲਸੱਟੇ ਮਾਰਨੇ ਨੇ, ਖੇਹ ਵਿਚ ਜਾ ਕੇ ਉਹਨੇ ਖੇਹ ਆਪਣੇ ਤਨ ਤੇ ਪਾਉਣੀ, ਉਹਨੂੰ ਕੋਈ ਮਤਲਬ ਨੀ ਚੰਦਨ ਨਾਲ, ਕੋਈ ਮਤਲਬ ਨੀ ਕਿਸੇ ਖੁਸ਼ਬੂ ਨਾਲ। ਕਹਿੰਦੇ ਇਸ ਤਰ੍ਹਾਂ ਜੇ ਗਧਾ ਹੀ ਮਿੱਟੀ ਵਿਚ ਲੇਟਣਾ ਚਾਹੇ ਤੇ ਫਿਰ ਉਹਨੂੰ ਧਨ ਦੀ ਵਡਿਆਈ ਕਾਹਦੀ ਦੇਣੀ ਹੋਈ।
ਪਰ ਵਿਚਾਰਾ ਸੀਤ ਕਿਉਂ ਜਾਂ ਝੁਲਕਾ ਦੇਤ।
ਕਹਿੰਦੇ ਜੇ ਝੁਲਕਾ ਦੇ ਰਿਹਾ ਕੋਈ ਤਾਂ ਜਿਹੜਾ ਪਹਾੜ ਹੈ ਭੱਠੀ ਨੂੰ ਪਠਿਆਰਾ ਤਪਾਉਣ ਵਾਲਾ, ਕਹਿੰਦੇ ਉਹ ਵਿਚਾਰਾ ਕੀ ਕਰੇਗਾ।
ਧੰਦੇ ਅਟਕੇ ਸਿੱਖ ਸੁਣ ਪਰਿਵਾਰ ਸਮੇਤ।
ਹੁਣ ਜਿਹੜੇ ਸਿੱਖ ਕਹਿੰਦੇ ਨੇ, ਤੁਸੀਂ ਕਹਿ ਰਹੇ ਹੋ ਵੀ ਸਾਨੂੰ ਧੰਦਾ ਬਖਸ਼ੋ, ਕਾਰ ਵਿਹਾਰ ਜਿਹੜੇ ਨੇ ਖੁੱਲੇ ਬਖਸ਼ੋ, ਅਸੀਂ ਉਹਨਾਂ ਵਿਚ ਹੀ ਲੱਗੇ ਰਹੀਏ, ਤੇ ਮਹਾਰਾਜ ਜੀ ਕਹਿੰਦੇ ਧੰਦੇ ਦੇ ਵਿਚ ਅਟਕੇ ਹੋਏ ਜਿਹੜੇ ਸਿੱਖ ਆਪਣੇ ਪਰਿਵਾਰ ਸਮੇਤ ਹਨ, ਉਹਨਾਂ ਦੀ ਹਾਲਤ ਵੀ ਕੁਝ ਇਸੇ ਤਰ੍ਹਾਂ ਦੀ ਹੈ ਜੋ ਪਿੱਤ ਉੱਪਰ ਦੱਸੀ ਹੈ।
ਕਾਰੀਗਰ ਖਾਤੀ ਕਿਆ ਕਰੇ ਕਾਸ਼ਟ ਨਹੀਂ ਖੇਤ।
ਕਹਿੰਦੇ ਵੀ ਲੱਕੜ ਬਣਾਉਣ ਵਾਲਾ ਤਰਖਾਣ, ਲੱਕੜ ਦਾ ਕੰਮ ਕਰਨ ਵਾਲਾ ਕਾਰੀਗਰ ਕੀ ਕਰੇਗਾ ਜੇ ਖੇਤ ਚ ਲੱਕੜ ਹੀ ਨਹੀਂ ਹੈ, ਉਹ ਕੀ ਕਰੇਗਾ। ਲੱਕੜ ਹੋਵੇਗੀ ਤਾਂ ਲੱਕੜਹਾਰਾ ਕੁਝ ਨਾ ਕੁਝ ਬਣਾਏਗਾ ਨਾ, ਤਰਖਾਣ ਕੁਝ ਨਾ ਕੁਝ ਘੜ ਕੇ ਤਿਆਰ ਕਰੇਗਾ। ਜੇ ਲੱਕੜ ਹੀ ਨਾ ਹੋਵੇ ਖੇਤ ਚ ਤੇ ਉਹਨੇ ਕੀ ਕਰਨਾ। ਕਹਿੰਦੇ ਜੇ ਸਿੱਖ ਦੇ ਵਿਚ ਹੀ ਚੂਕ ਹੈ ਤੇ ਫਿਰ ਗੁਰੂ ਕੀ ਕਰੇਗਾ।
ਨਦੀ ਬਾਰ ਕਿਉਂ ਪੀਵੀਏ ਕੁੜੀਆਂ ਲਾ ਲੇਤ।
ਨਦੀ ਦਾ ਪਾਣੀ ਕਿਵੇਂ ਪੀਵੀਏ ਜੇ ਕਿਨਾਰੇ ਤੇ ਨਹੀਂ ਜਾਣਾ, ਤੇ ਨਦੀ ਕੱਲੀ ਵਹਿੰਦੀ ਦੂਰੋਂ ਵੇਖ ਕੇ ਤੇ ਨੀ ਨਾ ਪਾਣੀ ਪੀ ਹੋਣਾ। ਨਦੀ ਵਿਚੋਂ ਪਾਣੀ ਪੀਣ ਵਾਸਤੇ ਪਹਿਲਾਂ ਕਿਨਾਰੇ ਤੇ ਜਾ ਕੇ ਬੁੱਕ ਪਸਾਰਨੀ ਪੈਣੀ ਹੈ, ਤਾਂ ਹੀ ਪਾਣੀ ਪੀਵਾਂਗੇ। ਕਹਿੰਦੇ ਦੂਰੋਂ ਵੇਖ ਕੇ ਤਾਂ ਨਦੀ ਦਾ ਪਾਣੀ ਨੀ ਪੀ ਹੁੰਦਾ।
ਖਾਣਾ ਕੀ ਕੋ ਪੱਕਈ ਜੇ ਅੱਗ ਨਾ ਨਕੇਤ।
ਕਹਿੰਦੇ ਜੇ ਘਰ ਦੇ ਵਿਚ ਅੱਗ ਹੀ ਨਾ ਤਪਦੀ ਹੋਵੇ ਤੇ ਖਾਣਾ ਕਾਹਤੋਂ ਪਕਾ, ਕਿੱਥੇ ਪਕਾਉਣਾ। ਖਾਣਾ ਪਕਾਉਣ ਵਾਸਤੇ ਅੱਗ ਚਾਹੀਦੀ ਹੈ। ਤੇ ਕਹਿੰਦੇ ਜੇ ਅੱਗ ਹੀ ਨਾ ਹੋਵੇ ਘਰ ਦੇ ਵਿਚ ਤੇ ਫਿਰ ਖਾਣਾ ਕਿੱਥੋਂ ਪੱਕਣਾ।
ਬਿਨਾ ਸਮੇਂ ਤੇ ਬੁੱਧ ਨੇ ਕਿਆ ਹੱਥ ਕਾ ਹੇਤ।
ਖਾਲਸਾ ਜੀ, ਸਮੇਂ ਤੋਂ ਬਿਨਾਂ ਬੰਦੇ ਨੂੰ ਬੁੱਧੀ ਵੀ ਨਹੀਂ ਆਉਂਦੀ, ਸਮੇਂ ਦੇ ਨਾਲ ਹੀ ਬੰਦੇ ਨੂੰ ਸੁਬੁੱਧੀ ਦੀ ਪ੍ਰਾਪਤੀ ਹੁੰਦੀ, ਮੱਤ ਆਉਂਦੀ ਹੈ। ਮੱਤ ਜਿਹੜੀ ਹੈ ਉਹ ਸਮੇਂ ਤੋਂ ਪਹਿਲਾਂ ਨਹੀਂ ਆਉਂਦੀ। ਕਹਿੰਦੇ ਓਦਾਂ ਹੀ ਹੱਠ ਕਰੀ ਜੇ ਬਿਨਾਂ ਕਾਰਨ ਤੋਂ, ਕਹਿੰਦੇ ਫਿਰ ਹੱਠ ਦਾ ਕੀ ਫਾਇਦਾ ਜੇ ਸਮੇਂ ਤੋਂ ਬਿਨਾਂ ਮੱਤ ਨਹੀਂ ਆਉਣੀ।
ਮਨ ਹੀ ਚੱਕਰ ਕੁਮਾਰ ਕਾ ਘਰ ਪਾਂਦੇ ਦੇਤ।
ਜੇ ਕੋਈ ਘੁਮਿਆਰ ਆਪਣੇ ਮਨ ਨੂੰ ਹੀ ਚੱਕਰ ਬਣਾ ਲਵੇ ਕਿ ਮੇਰਾ ਮਨ ਹੀ ਚੱਕਰ ਹੈ ਤੇ ਮੈਂ ਇਹਦੇ ਤੇ ਘੜਾ ਬਣਾਉਣਾ, ਤੇ ਕਹਿੰਦੇ ਏਦਾਂ ਤੇ ਨਹੀਂ ਘੜੇ ਬਣਦੇ। ਘੜਾ ਬਣਾਉਣ ਵਾਸਤੇ ਘੁਮਿਆਰ ਨੂੰ ਚੱਕ ਲਾਣਾ ਪੈਣਾ, ਮਿੱਟੀ ਲਿਆਉਣੀ ਪੈਣੀ ਹੈ, ਬਹਿ ਕੇ ਚੱਕ ਘੁਮਾਉਣਾ ਪੈਣਾ, ਤਾਂ ਹੀ ਮਿੱਟੀ ਦੇ ਭਾਂਡੇ ਬਣਾਏਗਾ ਨਾ। ਹੁਣ ਮਨ ਨੂੰ ਹੀ ਚੱਕਰ ਬਣਾ ਲਵੇ ਤੇ ਆਖੇ ਵੀ ਮੈਂ ਮਨ ਨਾਲ ਹੀ ਘੜੀ ਜਾਵਾਂ ਭਾਂਡੇ, ਤੇ ਮਨ ਦੇ ਘੜੇ ਭਾਂਡਿਆਂ ਨਾਲ ਭਾਂਡੇ ਥੋੜੀ ਬਣਦੇ ਨੇ।
ਮੋਕਾ ਆਖਣ ਰੀਸ ਹੈ ਫਿਰ ਮਨ ਕੀ ਦੇਤ,
ਮੂੰਹ ਦਾ ਕਹਿਣਾ ਤਾਂ ਰੀਸ ਮਾਤਰ ਹੈ, ਫਿਰ ਬਣੇਗਾ ਤਾਂ ਕੁਛ ਜੇ ਮਨ ਵਿਚ ਚਿੰਤਨ ਕਰੇਗਾ।
ਪਹਿਲਾ ਮੰਗੇ ਸੰਗ ਤੇ ਗੁਰ ਗੁਰ ਦੇਣ ਹੇਤ,
ਪਹਿਲਾਂ ਸੰਗਤ ਨੇ ਮੰਗਿਆ ਜਦੋਂ ਗੁਰੂ ਦਾ ਦੇਣ ਵਿਚ ਹਿੱਤ ਹੋਇਆ, ਭਾਵ ਜਦੋਂ ਗੁਰੂ ਨੇ ਦੇਣਾ ਸੀ ਫਿਰ ਸੰਗਤ ਨੇ ਮੰਗਿਆ।
ਕਰਮ ਕੜਾਕਾ ਹੱਥ ਕਾ ਮੂੰਹ ਮਾਰੇ ਸੇਤ,
ਕਹਿੰਦੇ ਕਰਮ ਦਾ ਕੜਾਕਾ ਤਮਾਂਚਾ ਹੀ ਐਸਾ ਹੈ ਕਿ ਆਪਣੇ ਹੱਥੀ ਆਪ ਹੀ ਆਪਣੇ ਮੂੰਹ ਤੇ ਮਾਰ ਕੇ ਮੂੰਹ ਪੱਕਾ ਕਰ ਲੈਂਦਾ ਜੀਵ।
ਹਾਂ ਬਾਰ ਬਾਰ ਬਲਿਹਾਰ ਨੇ ਜੇ ਮਰ ਮਨ ਲੇਤ,
ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਾਰ ਬਾਰ ਬਲਿਹਾਰੇ ਜਾਂਦਾ ਜਿਹੜੇ ਆਪਣੇ ਮਨ ਨੂੰ ਮਾਰ ਲੈਂਦੇ ਨੇ। ਇੱਥੇ ਜਿਹੜਾ ਮਹਾਰਾਜ ਜੀ ਨੇ ਬਚਨ ਕਿਹਾ ਸੀ ਨਾ ਵੀ ਧਨ ਦੇ ਕੇ ਮਰਵਾਵਾਂਗੇ, ਉਹਦਾ ਮਤਲਬ ਸੀ ਵੀ ਆਪਣਾ ਮਨ ਮਾਰਨ ਦੀ ਗੱਲ ਕੀਤੀ ਸਤਿਗੁਰਾਂ ਨੇ ਵੀ ਸਿੱਖ ਆਪਣਾ ਮਨ ਮਾਰ ਲਵੇ, ਆਪਣੇ ਮਨ ਨੂੰ ਮਾਰ ਕੇ ਆਪਣਾ ਆਪ ਗੁਰੂ ਦੇ ਚਰਨਾਂ ਚ ਸਮਰਪਣ ਕਰ ਦੇਵੇ। ਏਦਾਂ ਦੀ ਬਿਰਤੀ ਸਿੱਖ ਦੇ ਵਿਚ ਹੋਵੇ ਤਾਂ ਗੁਰੂ ਦੀ ਕਿਰਪਾ ਹੁੰਦੀ ਹੈ, ਤੇ ਜੇ ਸਿੱਖ ਦੇ ਵਿਚ ਕਮੀ ਹੋਵੇ ਤੇ ਫਿਰ ਗੁਰੂ ਵੀ ਕੀ ਕਰੇਗਾ। ਉਹਦੇ ਵਾਸਤੇ ਕਿੰਨੀਆਂ ਉਦਾਹਰਣਾਂ ਦਿੱਤੀਆਂ, ਜੇ ਸਿੱਖ ਚ ਕਮੀ ਹੋਵੇ ਤੇ ਫਿਰ ਗੁਰੂ ਵੀ ਕੀ ਕਰੇਗਾ।
ਸੁਣ ਸਿੱਖੋ ਮਨ ਨਹੀਂ ਵਿਚਾਰੇ,
ਇਹ ਸੁਣ ਕੇ ਸਿੱਖਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਿੱਖੋ ਤੁਸੀਂ ਆਪਣੇ ਮਨ ਚ ਇਸ ਗੱਲ ਦੀ ਵਿਚਾਰ ਨਹੀਂ ਕੀਤੀ,
ਗਿਰਾ ਵਿਚਾਰੇ
ਤੁਹਾਡੇ ਵਾਸਤੇ ਅਸੀਂ ਇਹ ਬੋਲ ਇਹ ਬਚਨ ਉਚਾਰਨ ਕੀਤੇ ਹਨ।
ਠਹਿਰੋ ਮਨ ਠਹਿਰਾਵਨ ਕਹਿਓ, ਇਹ ਤੁਮ ਅਰਥ ਨਾ ਉਰ ਮੈਂ ਲਇਓ,
ਮਹਾਰਾਜ ਜੀ ਕਹਿੰਦੇ ਜਿਹੜਾ ਅਸੀਂ ਤੁਹਾਨੂੰ ਕਿਹਾ ਨਾ ਠਹਿਰੋ, ਇਹਦਾ ਮਤਲਬ ਸੀ ਕਿ ਤੁਸੀਂ ਆਪਣਾ ਮਨ ਠਹਿਰਾਵੋ, ਇਹਦਾ ਮਤਲਬ ਸੀ ਅਸੀਂ ਕਿਹਾ ਸੀ ਕਿ ਤੁਸੀਂ ਆਪਣੇ ਮਨ ਨੂੰ ਠਹਿਰਾਉਣਾ, ਤੁਸੀਂ ਆਪਣੇ ਮਨ ਨੂੰ ਰੋਕਣਾ ਹੈ।
ਜੇ ਮੁਕਤਨ ਸਤਿਗੁਰ ਭਲੇ,
ਔਰ ਜੇ ਤੁਸੀਂ ਆਪਣਾ ਮਨ ਠਹਿਰਾਵੋਗੇ ਤਾਂ ਤੁਹਾਨੂੰ ਮੁਕਤੀ ਦਾ ਦਾਨ ਪ੍ਰਾਪਤ ਹੋਵੇਗਾ, ਤੁਸੀਂ ਮੋਕਸ਼ ਨੂੰ ਪ੍ਰਾਪਤ ਹੋਵੋਗੇ।
ਇਹ ਵੀ ਅਰਥ ਨਾ ਮਤ ਮੈਂ ਮਿਲੇ,
ਇਹ ਵੀ ਅਰਥ ਤੁਹਾਡੀ ਮਤ ਦੇ ਵਿਚ ਨਹੀਂ ਮਿਲੇ, ਤੁਸੀਂ ਨਹੀਂ ਜਾਣੇ।
ਮਰਵਾਵੇਂਗੇ ਕੀ ਨੀ ਵਿਚਾਰੇ, ਅਰਥ ਕੇ ਕਟ ਜਨਮ ਤੁਮਾਰੇ।
ਕਹਿੰਦੇ ਜਿਹੜਾ ਅਸੀਂ ਬਚਨ ਕਿਹਾ ਨਾ ਵੀ ਅਸੀਂ ਤੁਹਾਨੂੰ ਧਨ ਦੇ ਕੇ ਮਰਵਾਵਾਂਗੇ, ਇਹਦਾ ਮਤਲਬ ਇਹ ਹੈ ਕਿ ਅਸੀਂ ਤੁਹਾਡਾ ਜਨਮ ਮਰਨ ਕੱਟ ਦਿਆਂਗੇ। ਹੇ ਗੁਰਸਿੱਖ, ਇਹਦਾ ਮਤਲਬ ਹੈ ਕਿ ਅਸੀਂ ਤੁਹਾਡਾ ਜਨਮ ਮਰਨ ਕੱਟ ਦਿਆਂਗੇ ਕਿ ਤੁਸੀਂ ਜਦੋਂ ਆਪਣਾ ਆਪ ਸਾਨੂੰ ਸਮਰਪਣ ਕਰੋਗੇ।
ਘਰ ਕੋ ਹੀ ਧੰਦਾ ਤੁਮ ਚਈਏ,
ਪਰ ਤੁਸੀਂ ਘਰ ਦੇ ਹੀ ਧੰਦੇ ਮੰਗੀ ਜਾਂਦੇ ਹੋ। ਅਸੀਂ ਕੀ ਕਹਿ ਰਹੇ ਹਾਂ, ਤੁਸੀਂ ਘਰ ਦੇ ਧੰਦੇ ਮੰਗੀ ਜਾਂਦੇ ਹੋ, ਮਹਾਰਾਜ ਸਾਨੂੰ ਘਰ ਦੇ ਧੰਦੇ ਬਖਸ਼ੋ।
ਅਜੋ ਸ਼ੇਸ਼ ਕਰਮ ਕੋ ਰਹੇ ਹੋ,
ਕਿਉਂ ਮੰਗ ਰਹੇ ਹੋ? ਕਿਉਂਕਿ ਹਾਲੇ ਤੁਹਾਡੇ ਸ਼ੇਸ਼ ਕਰਮ ਬਾਕੀ ਨੇ ਜਿਹੜੇ ਤੁਸੀਂ ਭੋਗਣੇ ਹਨ।
ਫਿਰ
ਵੀ ਤੁਸੀਂ ਆਪਣੇ ਮਨ ਚ ਸੰਸਾ ਨਾ ਕਰੋ,
ਬਿਲਮ ਕਛੋ ਨਾ ਉਤਾਵਲ ਕਰੋ,
ਹਾਲੇ ਕੁਝ ਦੇਰੀ ਲੱਗੇਗੀ, ਤੁਸੀਂ ਕਾਹਲੇ ਨਾ ਪਵੋ।
ਪਰਚੋ ਸ਼ਬਦ ਸਾਤ ਲਵਲੀਨ,
ਔਰ ਤੁਸੀਂ ਸ਼ਬਦ ਦੇ ਨਾਲ ਪਰਚੇ ਰਹੋ, ਔਰ ਆਪਣੀ ਲਿਵ ਸ਼ਬਦ ਦੇ ਨਾਲ ਲਾ ਕੇ ਰੱਖੋ।
ਹਰ ਕੀਰਤਨ ਤੁਮਕੋ ਗੁਰਦੀਨ,
ਗੁਰੂ ਨੇ ਤੁਹਾਨੂੰ ਹਰੀ ਦਾ ਕੀਰਤਨ ਦਿੱਤਾ, ਹਰੀ ਦੀ ਕੀਰਤੀ ਦੀ ਦਾਤ ਦਿੱਤੀ ਹੈ, ਐਸਾ ਕੀਰਤਨ ਤੁਸੀਂ ਆਪਣੇ ਜੀਵਨ ਵਿਚ ਅੰਗੀਕਾਰ ਕਰਨਾ ਹੈ।
ਧਾਰਾਂਗੇ ਜਗ ਸਿਦਕ ਤੁਮਾਰਾ,
ਔਰ ਤੁਸੀਂ ਜੇ ਮਨ ਵਿਚ ਸਿਦਕ ਰੱਖੋਗੇ ਤਾਂ ਗੁਰੂ ਤੁਹਾਨੂੰ ਤਾਰੇਗਾ।
ਰੋ ਸੁਚੇਤ ਹੁਕਮ ਉਚਾਰਾ,
ਇਹ ਸਾਡਾ ਹੁਕਮ ਅਸੀਂ ਉਚਾਰਦੇ ਹਾਂ, ਤੁਸੀਂ ਸੁਚੇਤ ਹੋ ਕੇ ਰਹਿਣਾ ਹੈ।
ਹਮ ਵੀ ਨਦੀ ਨਾ ਉਤਰੇ ਪਾਰ, ਬਸੇ ਆਨੰਦਪੁਰੇ ਉਚਾਰ।
ਮਹਾਰਾਜ ਜੀ ਨੇ ਵਚਨ ਕੀਤਾ ਕਿ ਅਸੀਂ ਵੀ ਜਿਹੜਾ ਬਿਆਸ ਦਰਿਆ ਹੈ ਉਹ ਪਾਰ ਨਹੀਂ ਕਰਨਾ। ਕਲਗੀਧਰ ਜੀ ਕਹਿੰਦੇ ਅਸੀਂ ਇਧਰ ਆਨੰਦਪੁਰ ਸਾਹਿਬ ਚ ਰਹਿਣਾ, ਇੱਥੇ ਉਰਲੇ ਪਾਸੇ ਬਿਆਸ ਦਰਿਆ ਜਿਹੜਾ ਇਹ ਪਾਰ ਕਰਕੇ ਅਸੀਂ ਜਿਹੜਾ ਹੈ ਉਹ ਨਹੀਂ ਜਾਣਾ, ਅਸੀਂ ਉਰਲੇ ਪਾਸੇ ਉਰਾਰਲੇ ਪਾਸੇ ਹੀ ਰਹਿਣਾ ਹੈ।
ਸ੍ਰੀ ਅੰਮ੍ਰਿਤਸਰ ਪਹੁੰਚੋ ਨਾਏ ਉਰੇ ਕੇ ਦੇਸ਼ ਨਮਾਏ।
ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਜਾਣਾ, ਨੌ ਪਾਤਸ਼ਾਹੀਆਂ ਨੇ ਸਾਡੇ ਤੋਂ ਵੱਡੇ ਸਤਿਗੁਰਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਚਰਨ ਪਾਏ ਨੇ, ਪਰ ਅਸੀਂ ਹਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਨਹੀਂ ਜਾਣਾ, ਅਸੀਂ ਉੱਥੇ ਨਹੀਂ ਜਾਣਾ, ਅਸੀਂ ਇਸੇ ਦੇਸ਼ ਵਿਚ ਹੀ ਰਹਾਂਗੇ।
ਛੰਦ ਰਾਮਦਾਸ ਸਰ ਸੰਗਤੀ ਨਾਵੇ ਸਭ ਨਿਤ।
ਧੰਨ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਨਗਰੀ ਸ੍ਰੀ ਅੰਮ੍ਰਿਤਸਰ ਸਰੋਵਰ, ਧੰਨ ਹੈ ਜਿੱਥੇ ਗੁਰੂ ਕੀਆਂ ਸੰਗਤਾਂ ਨਹਾਉਂਦੀਆਂ ਨੇ। ਜੋ ਨਾਵੇ ਸੋ ਕੁੱਲ ਤਰਾਵੇ, ਉਦਾਰ ਹੋਆ ਹੈ ਜੀ ਕਾ, ਇਹੋ ਜਿਹਾ ਉਹ ਪਾਵਨ ਅੰਮ੍ਰਿਤ ਸਰੋਵਰ ਹੈ ਜਿੱਥੇ ਨਹਾ ਕੇ ਕੁੱਲਾਂ ਤਰ ਜਾਂਦੀਆਂ ਹਨ।
ਛੇ ਜੋਜਨ ਗੁਰ ਨਗਰ ਵਸੇ ਹਮ ਆਵੇਂਗੇ ਮਿੱਤਰ।
ਮਹਾਰਾਜ ਜੀ ਭਵਿੱਖਤ ਬਚਨ ਕਰ ਰਹੇ ਨੇ, ਕਹਿੰਦੇ ਮਿੱਤਰ ਸਿੱਖੋ, ਜਦੋਂ ਛੇ ਜੋਜਨ ਤੱਕ ਸ੍ਰੀ ਅੰਮ੍ਰਿਤਸਰ ਨਗਰ ਵਸ ਜਾਏਗਾ, ਛੇ ਜੋਜਨ ਤੱਕ ਪਰੇ ਸ੍ਰੀ ਅੰਮ੍ਰਿਤਸਰ ਸਾਹਿਬ ਵਸ ਜਾਏਗਾ, ਫੇਰ ਅਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਵਾਂਗੇ। ਭਲ ਭਾਗ ਪਿਆ ਹਰ ਸੰਭਲ ਕੇ ਹਰ ਜੂ ਹਰ ਮੰਦਰ, ਆਵਾਂਗੇ ਫੇਰ ਅਸੀਂ ਆਵਾਂਗੇ।
ਬੈਠ ਦੁਲੀ ਚੇ ਚਮਰ ਢੁਲ ਸਿੱਖ ਦਰਸ਼ਨ ਚਿੱਤ।
ਉੱਥੇ ਫੇਰ ਅਸੀਂ ਆ ਕੇ ਬੈਠਾਂਗੇ, ਚਵਰ ਝੁਲੇਗਾ, ਸਿੱਖ ਸਾਡੇ ਦਰਸ਼ਨ ਕਰਨਗੇ।
ਸਿੰਘ ਲੱਖ ਦਸ ਬੇ ਇਕੱਠੇ ਗਜ ਬਾਜ ਸਮੇਤ।
ਸਾਡੇ ਸਿੰਘ ਲੱਖਾਂ ਪਤੀ ਹੋਣਗੇ, ਉਹਨਾਂ ਦੇ ਕੋਲ ਹਜ਼ਾਰਾਂ ਲੱਖਾਂ ਰੁਪਏ ਦੇ ਉਹ ਮਾਲਕ ਹੋਣਗੇ, ਗੱਜ ਬਾਜ ਘੋੜੇ ਰੱਥ ਸਭ ਕੁਝ ਸਾਡੇ ਖਾਲਸੇ ਕੋਲ ਸਿੰਘਾਂ ਕੋਲ ਹੋਵੇਗਾ।
ਲੋਟ ਪਿਆਰੀ ਮੇਰਿਆ ਘਰ ਤਨ ਕਾ ਖੇਤ।
ਔਰ ਮੇਰਾ ਖਾਲਸਾ ਆਪਣੇ ਖਾਲਸੇ ਦੇ ਵਿੱਚ ਮੇਰੇ ਖਾਲਸੇ ਨੂੰ ਲੂਟ ਪਿਆਰੀ ਹੋਵੇਗੀ, ਕਿਉਂਕਿ ਲੂਟ ਫੂਟ ਖਾਬਰੇ ਕੋ ਡਾਢੇ ਉਸਤਾਦ ਜੁਗਿਆ ਦੀ ਗਿਆਨ ਸਿੰਘ ਹੋਣਾ ਨੇ ਵੀ ਲਿਖਿਆ, ਕਹਿੰਦੇ ਇਸ ਤਰ੍ਹਾਂ ਦਾ ਮੇਰਾ ਖਾਲਸਾ ਹੋਵੇਗਾ।
ਸਭ ਸੰਗਤ ਨੂੰ ਮੇਲ ਲੈ ਕੋ ਕਰੋ ਨਛੇਤ।
ਸਾਰੀ ਸੰਗਤ ਨੂੰ ਫਿਰ ਮੈਂ ਆਪਣੇ ਨਾਲ ਮੇਲਾਂਗਾ, ਆਪਣੇ ਵਿਚ ਭੇਦ ਕਰਾਂਗਾ।
ਪਹਿਲਾਂ ਆਵੇ ਉਦੇ ਸਿੰਘ ਵਿਤਕਾਰੀ ਫੇਤ।
ਫਤਿਹ ਕਰਨ ਵਾਲਿਆਂ ਨੂੰ ਫਤਿਹ ਕਰੇਗਾ, ਭਾਵ ਤੁਰਕਾਂ ਦੇ ਉੱਤੇ ਫਤਿਹ ਪ੍ਰਾਪਤ ਕਰੇਗਾ ਉਦੇ ਸਿੰਘ।
ਭਾਰਾ ਮੰਨਿਆ ਸੀਸ ਪਰ ਹੋਏ ਜੀਵਨ ਜੇਤ।
ਉਦੇ ਸਿੰਘ ਜਿਹੜਾ ਉਹ ਆਪਣੇ ਸਿਰ ਤੇ ਪ੍ਰਮਾਤਮਾ ਦੇ ਭਾਣੇ ਨੂੰ ਸੱਤ ਕਰਕੇ ਮਿੱਠਾ ਕਰਕੇ ਮੰਨਣ ਵਾਲੇ ਸਿੰਘਾਂ ਚੋਂ ਇੱਕ ਹੋਵੇਗਾ।
ਇਨ ਸਤਿਗੁਰ ਕੇ ਵਾਕ ਸੁਆਏ ਸੁਣ ਕਰ ਸਿੱਖ ਮਨ ਮੋਹ ਪਛਤਾਏ।
ਸਤਿਗੁਰੂ ਜੀ ਨੇ ਇਹ ਬਚਨ ਕਹੇ ਸੁਣ ਕੇ ਫਿਰ ਸਿੱਖਾਂ ਨੇ ਪਛਤਾਵਾ ਵੀ ਕੀਤਾ ਕਿ ਅਸੀਂ ਕਿਉਂ ਕਹਿਣਾ ਸੀ ਮਹਾਰਾਜ ਸਾਨੂੰ ਧੰਦੇ ਬਖਸ਼ੋ। ਏਦਾਂ ਫਿਰ ਸਿੱਖਾਂ ਨੇ ਕੁਝ ਆਪਣੇ ਮਨ ਚ ਪਛਤਾਵਾ ਕੀਤਾ ਹੈ।
ਗੁਰ ਕੋ ਬਾਕ ਨਾ ਉਚਿਤ ਹਟਾਵਨ।
ਸਾਨੂੰ ਸਤਿਗੁਰੂ ਜੀ ਦੇ ਬਚਨ ਮੋੜਨੇ ਨਹੀਂ ਸਨ ਚਾਹੀਦੇ। ਗੁਰੂ ਸਾਹਿਬ ਨੇ ਤਾਂ ਸਾਡੀ ਕਿਰਪਾ ਕਰਕੇ ਸਾਡਾ ਜਨਮ ਮਰਨ ਕੱਟਣ ਵਾਸਤੇ ਕਿਹਾ ਸੀ, ਧਨ ਦੇ ਕੇ ਮਰਵਾਵਾਂਗੇ, ਪਰ ਸਾਨੂੰ ਮਹਾਰਾਜ ਜੀ ਦੇ ਬਚਨ ਸਮਝ ਨਹੀਂ ਆਏ ਤੇ ਮੋੜ ਦਿੱਤੇ ਹਨ।
ਮਾਨੈ ਸ਼ਰਧਾ ਜੋ ਸੁਖ ਪਾਵਨ।
ਜੇ ਅਸੀਂ ਸ਼ਰਧਾ ਧਾਰ ਕੇ ਗੁਰੂ ਸਾਹਿਬ ਦੇ ਬਚਨ ਮੰਨਦੇ ਤੇ ਸਾਨੂੰ ਹੁਣੇ ਸੁਖ ਪ੍ਰਾਪਤ ਹੋ ਜਾਣੇ ਸਨ।
ਆਪਣੋ ਹਿਤ ਮਾਨਨ ਮੈਂ ਜਾਣੈ।
ਸਾਡਾ ਹਿਤ ਤਾਂ ਮੰਨਣ ਵਿੱਚ ਹੀ ਹੈ ਜੇ ਅਸੀਂ ਗੁਰੂ ਕੇ ਬਚਨ ਮੰਨ ਲੈਂਦੇ।
ਮਹਾ ਅਹਿਤ ਜੋ ਮੋਰਨ ਠਾਨੈ।
ਇਹ ਬੜਾ ਵੱਡਾ ਅਹਿਤ ਹੈ ਕਿ ਅਸੀਂ ਗੁਰੂ ਸਾਹਿਬ ਦੇ ਬਚਨ ਮੋੜੇ ਹਨ।
ਸਕਲ ਕਾਲ ਤੇ ਗੁਰ ਬਚ ਸੁਨੇ ਦਾਤ ਪ੍ਰਭੂ ਕੀ ਲਕੀ ਨਾ ਗੁਨੇ।
ਸਾਰੇ ਖਾਲਸੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣੇ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਅਸਲੀ ਰਮਜ ਹੈ ਉਹ ਕੁਝ ਸਿੱਖਾਂ ਨੂੰ ਸਮਝ ਨਹੀਂ ਆਈ ਕਿ ਗੁਰਦੇਵ ਜੀ ਕੀ ਕਹਿ ਰਹੇ ਹਨ।
ਸ੍ਰੀ ਗੁਰਬਾਸ ਕੀਨ ਚਮਕੌਰ।
ਸਤਿਗੁਰਾਂ ਨੇ ਚਮਕੌਰ ਸਾਹਿਬ ਨਿਵਾਸ ਰੱਖਿਆ। ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਈਆਂ ਹਨ।
ਆਨੰਦਪੁਰ ਮੈਂ ਸੁਧ ਜਬ ਆਏ।
ਸ੍ਰੀ ਆਨੰਦਪੁਰ ਸਾਹਿਬ ਵਿਚ ਜਦੋਂ ਇਧਰ ਖਬਰ ਹੋਈ
ਸੈਨਾ ਸਿੰਘ ਨੇ ਆਵਤ ਭਈ।
ਇਹਨੇ ਨੂੰ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਆਨੰਦਪੁਰ ਸਾਹਿਬ ਸਨ ਉਹ ਵੀ ਮਹਾਰਾਜ ਜੀ ਕੋਲ ਆ ਗਏ।
ਅਪਰ ਸਮਾਜ ਕਦੋਂ ਚੱਲ ਆਇਓ,
ਹੋਰ ਵੀ ਬੜਾ ਸਾਜੋ ਸਮਾਜ ਆ ਕੇ ਮਹਾਰਾਜ ਜੀ ਕੋਲ ਇਕੱਠਾ ਹੋ ਗਿਆ।
ਜੋ
ਚਾਹੀਦਾ ਸੀ ਮਹਾਰਾਜ ਜੀ ਨੇ ਸਭ ਕੁਝ ਇੱਥੇ ਮੰਗਵਾ ਲਿਆ।
ਤੇਰਾ ਭਇਓ ਗੁਰੂ ਕੋ ਭਾਰੇ, ਰਾਖੇ ਦੂਤ ਲਗਾਏ ਪਹਾੜੇ।
ਬੜਾ ਵੱਡਾ ਭਾਰੀ ਮਹਾਰਾਜ ਜੀ ਦਾ ਡੇਰਾ ਲੱਗ ਗਿਆ। ਬਹੁਤ ਸਾਰੀਆਂ ਸੰਗਤਾਂ ਮਹਾਰਾਜ ਜੀ ਦੇ ਡੇਰੇ ਵਿਚ ਆ ਪਹੁੰਚੀਆਂ, ਫੌਜਾਂ ਆ ਪਹੁੰਚੀਆਂ ਨੇ।
ਰਾਖੇ ਦੂਤ ਲਗਾਏ ਪਹਾੜੇ,
ਜਿਹੜੇ ਦੂਤ ਰਾਖੇ ਸਨ ਉਹਨਾਂ ਪਹਾੜੀਆਂ ਨੂੰ ਰਾਖੇ ਲਾ ਦਿੱਤਾ ਹੈ।
ਖਾਲਸਾ
ਜੀ ਜਿਹੜੇ ਉਹ ਦੂਤ ਨੇ ਪਹਾੜੀਆਂ ਦੇ ਇੱਥੇ ਆਏ ਹੋਏ, ਉਹ ਸਤਿਗੁਰਾਂ ਦੇ ਨਾਲ ਦੁਵੈਸ਼ ਰੱਖਦੇ ਨੇ।
ਸੈਨਪ ਤੁਰਕ ਕਰੇ ਕੋ ਜੰਗ,
ਉਹ ਹਰ ਵੇਲੇ ਚਾਹੁੰਦੇ ਨੇ ਕਿ ਤੁਰਕਾਂ ਦੀ ਫੌਜ ਆਵੇ ਤੇ ਗੁਰੂ ਸਾਹਿਬ ਦੇ ਨਾਲ ਜੰਗ ਹੋਣ।
ਕਰ ਤੇਰੇ ਪ੍ਰਤੀਕਨ ਸਦਾ, ਕੋ ਉਮਰਾਵ ਲਿਆ ਮੈਂ ਕਦਾ।
ਪਹਾੜੀਏ ਹਰ ਵੇਲੇ ਸੋਚਦੇ ਨੇ ਕੱਚੀ ਮੱਤ ਵਾਲੇ, ਕਦੋਂ ਐਸਾ ਕੋਈ ਸਮਾਂ ਆਵੇ ਕਿ ਅਸੀਂ ਕਿਸੇ ਤੁਰਕ ਜਰਨੈਲ ਨੂੰ ਲਿਆਈਏ ਚੜਾ ਕੇ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਉਹਨੂੰ ਲੜਾਈਏ। ਇਸੇ ਤਰ੍ਹਾਂ ਸੈਦ ਖਾਨ ਨਾਮ ਦਾ ਇੱਕ ਜਰਨੈਲ, ਸੈਦ ਬੇਗ ਨਾਮ ਦਾ ਮਹਾਰਾਜ ਜੀ ਨਾਲ ਲੜਨ ਵਾਸਤੇ ਆ ਰਿਹਾ।